Harder time, value rakhta. Appointment bhi lord nahi, first come, first served. State of the art facility, trained technicians rahi, best high grade oils, filters, engine di jaan badaunde. Hor ki chahida? In location to tuhadi seva karde, QTL. Exit 268 Highway 401 Cambridge, exit 579 Highway 401 Napanee, exit 5 QEW Fort Erie. Service or quality vich, sab to parmukhna. QTL 519-622-0660. Jo aave, so razi jaave.
We trust you!
ਪੰਜਾਬੀਆਂ ਦੀ ਪਹਿਲੀ ਪਸੰਦ ਸਮੋਸਾ ਐਂਡ ਸਵੀਟ ਫੈਕਟਰੀ ਸਵੀਟਸ ਸਨੈਕਸ ਐਂਡ ਸੋ ਮਚ ਮੋਰ ਹੁਣ ਤਿੰਨ ਲੋਕੇਸ਼ਨਸ ਨੂੰ ਸਰਵ ਕਰਦੇ 2 ਇਨ ਬ੍ਰੈਂਪਟਨ ਐਂਡ 1850 ਐਲਬੀਅਨ ਰੋਡ ਇਟੋਪੀਕੋ 416-213-1165
ਅਪਲਾਇੰਸ ਜੰਕਸ਼ਨ ਜੇ ਤੁਸੀਂ ਫਰਿੱਜ ਸਟੋਵ ਵਾਸ਼ਰ ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ 2 ਲੋਕੇਸ਼ਨ ਟੂ ਸਰਵ ਯੂ 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 ਰਿਵਰ ਮੌਂਟ ਰੋਡ ਯੂਨਿਟ 2C ਦੇ ਵਿੱਚ 905-450-0054 905-450-0054 ਅਪਲਾਇੰਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਜੇ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ। ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ, ਸਾਰਾ ਪੇਪਰ ਵਰਕ ਦੇ ਤੁਹਾਡੀ ਮਦਦ ਕਰਨਗੇ। ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਅਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ। ਕਟਾਰੀਆ ਟੂਰ ਐਂਡ ਟ੍ਰੈਵਲ, ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ।
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ, ਕੀ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਫੋਨ ਕਰੋ। ਭਾਰਤ ਨੂੰ ਜਾ ਰਹੇ ਸੀ ਜਾਂ ਫਿਰ ਉੱਥੋਂ ਆ ਰਹੇ ਸੀ, ਭਾਰ ਵੱਧ ਗਿਆ, ਸੂਟਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ, ਘਬਰਾਓ ਨਾ, ਇਹਨਾਂ ਨੂੰ ਫੋਨ ਕਰੋ। ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਦਾ ਕਰ ਦੇਣਗੇ ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ।
ਕਿਸੇ ਵੀ ਜਾਣਕਾਰੀ ਲਈ 647-769-6531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 7855 ਟੌਰਮ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ। ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ।
HK Tire Center to cars and trucks pe brand new ya old tires le sakde ho.
BF Godrej, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
ਰਾਜ ਕਾਰਪਟ ਐਂਡ ਫਲੋਰਿੰਗ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਹੈ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ। ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ। ਜਾਣਕਾਰੀ ਲਈ 416-953-6233। ਰਾਜ ਕਾਰਪਟ ਐਂਡ ਫਲੋਰਿੰਗ।
ਮੌਰਗੇਜ ਦੀ ਦੁਨੀਆ ਦੇ ਵਿੱਚ ਕੀਤਾ ਬੜਾ ਕਮਾਲ, ਕਹਿੰਦੀ ਤਾਲੀਵਾਲ, ਕਹਿੰਦੀ ਤਾਲੀਵਾਲ, ਵਧੀਆ ਰੇਟ ਵੀ ਲੈ ਕੇ ਦੇਣ ਤੇ ਰੱਖਦੇ ਪੂਰਾ ਖਿਆਲ।
ਸਿਕਿਓਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 9058122800 ਔਰ ਵਿਜ਼ਿਟ mortgagebuddies.ca।
ਕੈਨੀ ਤਾਲੀਵਾਲ,
ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5154, 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ। ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਆਲਬਿਅਨ ਰੋਡ ਇਨ ਰੈਕਸਡੇਲ, 416213-1165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ। ਕੀ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਫੋਨ ਕਰੋ। ਭਾਰਤ ਨੂੰ ਜਾ ਰਹੇ ਸੀ ਜਾਂ ਫਿਰ ਉੱਥੋਂ ਆ ਰਹੇ ਸੀ, ਭਾਰ ਵੱਧ ਗਿਆ, ਸੂਟ ਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ, ਘਬਰਾਓ ਨਾ, ਇਹਨਾਂ ਨੂੰ ਫੋਨ ਕਰੋ। ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਦਾ ਕਰ ਦੇਣਗੇ, ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ।
ਕਿਸੇ ਵੀ ਜਾਣਕਾਰੀ ਲਈ 647-769-6531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 7855 ਟੌਰਨ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ। ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ ਤੁਸੀਂ ਸਾਰੇ? ਅੱਜ ਤਾਂ ਖਬਰਾਂ ਹੀ ਬੜੀਆਂ ਗਰਮ ਗਰਮ ਆ ਰਹੀਆਂ ਤੇ ਉਹ ਕੁਦਰਤੀ ਇੱਕ ਦਿਨ ਪਹਿਲਾਂ ਆਪਣੀ ਗੱਲਬਾਤ ਚੱਲ ਰਹੀ ਸੀਗੀ ਇਨਸਾਨ ਦੇ ਸੁਭਾਅ ਬਾਰੇ, ਉਹ ਚੱਲੀ ਉੱਥੋਂ ਇੰਡੀਆ ਤੋਂ ਹੀ ਸੀਗੀ। ਇੰਡੀਆ ਬਾਰੇ ਪ੍ਰੋਗਰਾਮ ਕਰਦੇ ਸੀ, ਭਾਰਤ ਬਾਰੇ, ਜਿਹੜਾ ਕਿ ਮੈਂ ਦੁਬਾਰਾ ਕਹਿਣਾ ਚਾਹੁੰਦਾ ਵੀ ਕਿਤੇ ਕਿਤੇ ਅਸੀਂ ਪ੍ਰੋਗਰਾਮ ਕਰਦੇ ਹੁੰਦੇ ਇਹੋ ਜਿਹੇ, ਪਰ ਗੱਲ ਇਸ ਤਰ੍ਹਾਂ ਚੱਲ ਰਹੀ ਸੀ ਆਪਣੇ ਸੁਭਾਅ ਬਾਰੇ, ਆਪਣੇ ਕਲਚਰ ਬਾਰੇ, ਤੇ ਜਿੱਥੇ ਜਿੱਥੇ ਆਪਾਂ ਜਾਂਦੇ ਹਾਂ ਉੱਥੇ ਫਿਰ ਆਪਾਂ ਨੈਚੁਰਲੀ ਆ ਵੀ ਕਲਚਰ ਨਾਲ ਲੈ ਕੇ ਜਾਂਦੇ ਹਾਂ। ਮੇਰੇ ਮਨ ਦੇ ਵਿੱਚ ਸੀਗਾ ਵੀ ਅੱਜ ਗੱਲ ਕੀਤੀ ਜਾਵੇ ਥੋੜੀ ਜਿਹੀ ਵਰਕ ਕਲਚਰ ਬਾਰੇ, ਕਿਉਂਕਿ ਜਿਹੜੇ ਦੇਸ਼ ਚੋਂ ਅਸੀਂ ਆਏ ਹਾਂ ਉਸ ਦੇਸ਼ ਦੇ ਵਿੱਚ ਜਿਹੜਾ ਵਰਕ ਕਲਚਰ ਆ ਨਾ ਉਹਦੇ ਬਾਰੇ ਬੜਾ ਵਿਵਾਦ ਚੱਲਦਾ, ਤੇ ਕੱਲ ਵੀ ਮੇਰੀ ਇੱਕ ਦੋ ਸੱਜਣਾ ਮਿੱਤਰਾਂ ਨਾਲ ਡਿਸਕਸ਼ਨ ਹੁੰਦੀ ਸੀ ਵਰਕ ਕਲਚਰ ਬਾਰੇ। ਜਿਹੜਾ ਕੰਮ ਦਾ ਸੱਭਿਆਚਾਰ ਆ ਉਹ ਕੁਦਰਤੀ, ਹੁਣ ਜਦੋਂ ਮੈਂ ਆਹ ਖਬਰਾਂ ਸੁਣੀ ਜਾਂਦਾ ਬਈ ਪੁਲਿਸ ਆਫਿਸਰ ਆ ਜਿਹੜੇ ਉਹਨਾਂ ਨੂੰ ਚਾਰਜ ਕਰ ਲਿਆ ਜੀ ਇਹਦੇ ਚ, ਇਹਦੇ ਚ, ਉਹਦੇ ਚ ਤੇ ਉਹਦੇ ਚ, ਹੈਂਜੀ, ਤੇ ਮੈਨੂੰ ਬੜੀ ਹੈਰਾਨੀ ਹੋਈ ਬਈ ਸੁਣਿਆ ਸੀ, ਕਿਹਾ ਜਾਂਦਾ ਸੀ, ਵੇਖਿਆ ਜਾਂਦਾ ਸੀਗਾ, ਅੱਖੀ ਵੀ ਵੇਖਿਆ ਬਈ ਮੁਕਾਬਲਤਨ ਇੱਥੇ ਵਰਕ ਕਲਚਰ ਆ ਜਿਹੜਾ ਉਹ ਸਾਡੇ ਉਹਨਾਂ ਦੇਸ਼ਾਂ ਦੇ ਨਾਲੋਂ ਫਰਕ ਆ। ਇਸੇ ਕਰਕੇ ਬੰਦਾ ਖਿੱਚਿਆ ਹੋਇਆ ਇਹਨਾਂ ਦੇਸ਼ਾਂ ਵੱਲ ਆਉਂਦਾ ਬਈ ਚਲੋ ਕੰਮ ਕਰ ਲਈਏ, ਤੇ ਕੰਮ ਕਰਕੇ ਸਾਨੂੰ ਆਪਣੀ ਕਿਰਤ ਦਾ ਮੁੱਲ ਆ ਜਿਹੜਾ ਮਿਲ ਜਾਣਾ ਤੇ ਸੋਹਣੀ ਜ਼ਿੰਦਗੀ ਫਿਰ ਅਸੀਂ ਜਿਉਣੀ ਆ। ਚਲੋ ਇੱਕ 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 ਆਈਸੋਲੇਟਡ ਘਟਨਾ ਵੀ ਅੱਜ ਜਿਹੜੀ ਖਬਰ ਆ ਰਹੀ ਆ ਇਹ ਸਾਰੀ ਜਿਹੜੀ ਪੁਲਿਸ ਬਾਰੇ, ਇਹਦੇ ਬਾਰੇ ਫੇਰ ਕਿਸੇ ਦਿਨ ਚਰਚਾ ਕਰਾਂਗੇ। ਅੱਜ ਦਾ ਵਿਸ਼ਾ ਇਹ ਹੀ ਆ ਜੀ, ਕੰਮ ਦੇ ਸੱਭਿਆਚਾਰ ਬਾਰੇ, ਕੰਮ ਬਾਰੇ। ਤੁਸੀਂ ਕਹੋਗੇ ਲੋ ਇਹ ਕਿੱਡੀ ਗੱਲ ਆ ਜੀ, ਸਾਰੇ ਕੰਮ ਕਰਦੇ ਆ, ਇਹ ਠੀਕ ਆ ਜੀ ਸਾਰੇ ਕੰਮ ਕਰਦੇ ਆ, ਜੇ ਨਾ ਕਰੋਗੇ ਤਾਂ ਭੁੱਖੇ ਮਰੋਗੇ, ਸਿੱਧੀ ਗੱਲ ਆ। ਨਾ ਕਰਕੇ ਵੇਖੋ ਤੁਸੀਂ, ਘਰ ਦੀਆਂ ਕਿਸ਼ਤਾਂ ਨੀ ਜਾਣੀਆਂ, ਹੈਨਾ, ਤੇ ਬੁਰਾ ਹਾਲ ਹੋ ਜਾਣਾ। ਸਗੋਂ ਕੰਮ ਤਾਂ ਸਾਰੇ ਲੱਭਦੇ ਫਿਰਦੇ ਆ, ਪਰ ਕੰਮ ਕਰਨਾ ਇੱਕ ਡਿਫਰੈਂਟ ਗੱਲ ਆ, ਵਰਕ ਕਲਚਰ ਹੋਣਾ ਇੱਕ ਡਿਫਰੈਂਟ ਗੱਲ ਆ। 8 ਘੰਟੇ ਲਾਉਣੇ ਇੱਕ ਵੱਖਰੀ ਗੱਲ ਆ, 8 ਘੰਟਿਆਂ ਦੇ ਵਿੱਚ ਆਪਣੀ ਐਫੀਸ਼ੀਐਂਸੀ ਦੇਣੀ, ਆਪਣਾ ਫੁੱਲ ਪੋਟੈਂਸ਼ੀਅਲ ਦੇ ਉੱਤੇ ਕੰਮ ਕਰਨਾ, ਉਹ ਇੱਕ ਵੱਖਰੀ ਗੱਲ ਆ। ਮੈਨੂੰ ਨਹੀਂ ਇਸ ਗੱਲ ਦਾ ਪਤਾ ਬਈ ਇਹ ਜਿਹੜਾ ਵਰਕ ਕਲਚਰ ਵਾਲਾ ਕੰਮ ਆ ਜਿਹੜੇ ਦੇਸ਼ 'ਚੋਂ ਅਸੀਂ ਆਏ ਹਾਂ, ਕਿ ਉਹ ਲੋਕ ਤਾਂ ਕਹਿ ਦਿੰਦੇ ਜੀ ਸਰਕਾਰੀ ਮਹਿਕਮਿਆਂ 'ਚ ਲੋਕ ਕੰਮ ਨਹੀਂ ਕਰਦੇ, ਕੋਈ ਕਹਿ ਦਿੰਦਾ ਜੀ ਉਤਲੇ ਅਹੁਦਿਆਂ ਤੇ ਕੰਮ ਨਹੀਂ ਕਰਦੇ, ਕੋਈ ਕਹਿ ਦਿੰਦਾ ਜੀ ਉਤਲੇ ਵਾਲੇ ਤੇ ਥੱਲੇ ਵਾਲੇ ਸਾਰੇ ਬੇਈਮਾਨ ਆ, ਕੋਈ ਕਹਿੰਦਾ ਜੀ ਬਹੁਤੇ ਬੇਈਮਾਨ ਆ ਥੋੜੇ ਜਿਹੇ ਇਮਾਨਦਾਰ ਆ, ਕੋਈ ਕਹਿੰਦਾ ਇਮਾਨਦਾਰ ਬੰਦੇ ਨੂੰ ਘੁੱਟਕਣ ਹੀ ਨਹੀਂ ਦਿੰਦਾ, ਕੋਈ ਕਹਿੰਦਾ ਇਮਾਨਦਾਰ ਬੰਦਾ ਹੀ ਉਹ ਆ ਜਿਹਨੂੰ ਬੇਈਮਾਨੀ ਕਰਨ ਦਾ ਮੌਕਾ ਨਹੀਂ ਮਿਲਦਾ, ਅੱਡ ਅੱਡ ਵਿਚਾਰ ਨੇ, ਹੈਨਾ। ਕੋਈ ਕਹਿੰਦਾ ਇਮਾਨਦਾਰ ਤਾਂ ਐਵੇਂ ਕੋਈ ਗੱਲਾਂ ਨੇ ਪੁਰਾਣੇ ਸਮੇਂ ਦੀਆਂ, ਕੋਈ ਕਹਿੰਦਾ ਇਮਾਨਦਾਰੀ ਆ ਜਿਹੜੀ ਇਹ ਤਾਂ ਜੀ ਮਤਲਬ ਹੈ ਹੀ ਨਹੀਂ, ਬਸ ਆਪੋ ਆਪਣੇ ਵਿਚਾਰ ਨੇ। ਪਰ ਵਰਕ ਕਲਚਰ ਆ ਜਿਹੜਾ ਇਹ ਤੁਹਾਨੂੰ ਸਾਹਮਣੇ, ਹੁਣ ਤੁਸੀਂ ਲਾਓ ਅੰਦਾਜ਼ਾ ਜਾਂ ਨਾ ਲਾਓ ਵੱਖਰੀ ਗੱਲ ਆ, ਅੱਖਾਂ ਬੰਦ ਕਰਕੇ ਪਾਸੇ ਨੂੰ ਚਲੇ ਜਾਓ, ਜਿਵੇਂ ਕਹਿੰਦੇ ਆ ਜੀ ਕਬੂਤਰ ਆ ਜਿਹੜਾ ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰ ਲੈਂਦਾ, ਪਰ ਇਹ ਗੱਲ ਲੋਕ ਇੱਥੇ ਵੀ ਫੀਲ ਕਰਦੇ ਨੇ ਬਈ ਆਪਣੇ ਵਿੱਚ ਬਹੁਤੇ ਲੋਕਾਂ ਦੇ ਵਿੱਚ ਵਰਕ ਕਲਚਰ ਆ ਜਿਹੜਾ ਉਹ ਹੈ ਹੀ ਨਹੀਂਗਾ, ਘੱਟ ਆ। ਮੈਨੂੰ ਨਹੀਂ ਪਤਾ ਹੁਣ ਨਵੀਂ ਜਨਰੇਸ਼ਨ ਚ ਘੱਟ ਆ, ਪੁਰਾਣੀ ਜਨਰੇਸ਼ਨ ਚ ਵੱਧ ਸੀਗਾ, ਪਰ ਫਰਕ ਪੈ ਗਿਆ। ਮੇਰੀ ਬਹੁਤ ਸਾਰੇ ਇੰਪਲੋਇਰਸ ਨਾਲ ਗੱਲ ਹੁੰਦੀ ਹੈ, ਮੈਂ ਕੋਸ਼ਿਸ਼ ਵੀ ਕਰੂੰਗਾ ਸ਼ਾਇਦ ਅੱਜ ਮੈਂ ਕਿਸੇ ਨਾ ਕਿਸੇ ਨੂੰ ਲਾਈਨ ਤੇ ਲੈ ਲਾਂ। ਪਰ ਮੁਕਾਬਲਤਨ ਜਿਹੜੇ ਦੇਖੋ, ਜਦੋਂ ਜਿਹੜੇ ਇੰਪਲੋਇਰਸ ਹੁੰਦੇ ਨੇ ਉਹ ਕੋਈ ਧੱਕਾ ਵਿਤਕਰਾ ਕਰਦੇ ਨੇ, ਕੋਈ ਵੇਜਿਸ ਦੱਬਦੇ ਨੇ, ਤਨਖਾਹਾਂ ਦੇ ਵਿੱਚ ਰੌਲਾ ਪੈਂਦਾ, ਮਿਨੀਮਮ ਵੇਜਿਸ ਵੀ ਨਹੀਂ ਦਿੰਦੇ, ਲੋੜ ਤੋਂ ਜ਼ਿਆਦਾ ਕੰਮ ਕਰਾਉਂਦੇ ਨੇ, ਓਵਰ ਟਾਈਮ ਨਹੀਂ ਦਿੰਦੇ, ਆਪਾਂ ਉਹਨਾਂ ਬਾਰੇ ਵੀ ਲਗਾਤਾਰ ਚਰਚਾ ਕਰਦੇ ਹਾਂ। ਪਰ ਵਰਕ ਕਲਚਰ ਆ ਜਿਹੜਾ ਇਹ ਸਮਥਿੰਗ ਡਿਫਰੈਂਟ ਆ, ਇਹ ਉਹ ਗੱਲ ਨਹੀਂ ਹੈਗੀ। ਮਤਲਬ ਕੋਈ ਬੰਦਾ ਇਹ ਕਹਿ ਕੇ ਕਿ ਮੇਰਾ ਇੰਪਲੋਇਰ ਮੇਰੇ ਨਾਲ ਧੱਕਾ ਕਰਦਾ, ਜਾਂ ਮੇਰੇ ਪੈਸੇ ਦੱਬ ਲਏ, ਜਾਂ ਮੈਥੋਂ ਜ਼ਿਆਦਾ ਕੰਮ ਲਿਆ ਜਾਂਦਾ, ਉਹ ਇਹ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦਾ। ਕੰਮ ਕਰਨਾ ਤੇ 8 ਘੰਟੇ ਕੰਮ ਕਰਨਾ ਹੀ ਪਊਗਾ, ਤੇ ਜਦੋਂ ਕੰਮ ਹੀ ਕਰਨਾ ਫਿਰ ਰੂਹ ਨਾਲ ਕਿਉਂ ਨਾ ਕੀਤਾ ਜਾਵੇ ਕੰਮ, ਤੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵੀ ਉਹ ਰੂਹ ਨਾਲ ਕੰਮ ਕਰਨ ਵਾਲੇ ਬੰਦੇ ਹਨ ਜਿਹੜੇ ਉਹ ਥੋੜੇ ਆ। ਕਾਰਨ ਬਹੁਤ ਸਾਰੇ ਹੋ ਸਕਦੇ ਆ, ਬਹੁਤ ਸਾਰੇ ਕਾਰਨ ਹੋ ਸਕਦੇ ਆ ਇਹਦੇ, ਪਰ ਇਹ ਪਤਾ ਨਹੀਂ, ਹੁਣ ਮੈਨੂੰ ਨਹੀਂ ਪਤਾ ਗਾ ਇਸ ਗੱਲ ਦਾ ਪੂਰਾ ਸੂਰਾ ਨਹੀਂ ਪਤਾ, ਪਰ ਇੰਨਾ ਜ਼ਰੂਰ ਆ ਬਈ ਆਪਾਂ ਬਹੁਤੇ ਆਏ ਹਾਂ ਜਦੋਂ ਪੰਜਾਬ ਦੇ ਵਿੱਚ ਆਪਾਂ ਕਿਸਾਨੀ ਕਿੱਤੇ ਨਾਲ ਸੰਬੰਧਿਤ ਹਾਂ, ਜਾਂ ਜਿਹੜੇ ਜੌਬ ਵੀ ਕਰਦੇ ਰਹੇ ਨੇ ਪੰਜਾਬ ਦੇ ਵਿੱਚ ਉਹ ਵੀ ਕਿਸਾਨੀ ਕਲਚਰ ਦੇ ਨਾਲ ਸੰਬੰਧਿਤ ਸੀ, ਜਾਂ ਜਿਹੜੇ ਹੋਰ ਕਿਸਾਨੀ ਜਿਹੜਾ ਕੰਮ ਆ ਉਹਦੇ ਨਾਲ ਸੰਬੰਧਿਤ ਸੀ, ਜਾਂ ਜਿਹੜੇ ਨਹੀਂ ਸਿੱਧਾ ਕਿਸਾਨੀ ਪਰਿਵਾਰਾਂ ਨਾਲ ਵੀ ਸੰਬੰਧਿਤ ਸੀ ਨਾ, ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਟੇਢੇ ਮੇਢੇ ਤਰੀਕੇ ਨਾਲ ਕਿਸਾਨੀ ਕਿੱਤੇ ਨਾਲ ਜੁੜੇ ਰਹੇ ਆ। ਫੋਰ ਐਗਜ਼ਾਮਪਲ ਜਿਹੜਾ ਵਪਾਰੀ ਵਰਗ ਸੀਗਾ ਸ਼ਹਿਰਾਂ ਦੇ ਵਿੱਚ, ਉਹਨਾਂ ਨੂੰ ਵੀ ਪਤਾ ਵੀ ਬਈ ਜਿਹੜਾ ਮੁੱਖ ਕਿੱਤਾ ਪੰਜਾਬ 'ਚ ਕਿਸਾਨੀ ਆ, ਜਿਹੜਾ ਮਜ਼ਦੂਰ ਵਰਗ ਆ ਉਹ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸਾਨੀ ਨਾਲ ਟੇਢੇ ਮੇਢੇ ਤਰੀਕੇ ਨਾਲ ਉਹ ਜੁੜਿਆ ਰਿਹਾ, ਹੈਨਾ। ਇਸ ਕਰਕੇ ਕੰਮ ਸਾਰਿਆਂ ਨੂੰ ਕਰਨਾ ਪੈਂਦਾ ਸੀ, ਬਿਨਾਂ ਕੰਮ ਆ ਜਿਹੜਾ, ਜੇ ਕਿਸਾਨ ਆਪ ਨਹੀਂ ਸੀ ਕੰਮ ਕਰਦਾ ਜ਼ਮੀਨ 'ਚ ਕੁਛ ਨਹੀਂ ਸੀ ਉੱਗਦਾ, ਜੇ ਆਪਣੇ ਕੰਮ 'ਚ ਡਿਲੇ ਕਰਦਾ ਸੀ ਉਹ ਫਸਲ ਲੇਟ ਬੀਜਦਾ ਸੀ, ਝਾੜ ਘੱਟ ਨਿਕਲਦਾ ਸੀ, ਪੱਕੀ ਹੋਈ ਫਸਲ ਜਿਹੜੀ ਮੌਕੇ ਤੇ ਨਹੀਂ ਕੱਟਦਾ ਸੀ ਤਾਂ ਉਹਨੂੰ ਡਰ ਹੁੰਦਾ ਸੀ ਵੀ ਜਿਹੜੀ ਫਸਲ ਆ ਇਹ ਮੇਰੀ ਕਿਤੇ ਮੌਸਮ ਖਰਾਬ ਹੋਣ ਦੇ ਨਾਲ ਇਹ ਖਰਾਬ ਨਾ ਹੋ ਜੇ। ਇਵੇਂ ਜਿਹੜੇ ਕਿਸਾਨੀ ਇਧਰ ਐਗਰੀਕਲਚਰ ਨਾਲ ਜੁੜੇ ਹੋਏ ਜਿਹੜੇ ਸਾਡੇ ਮਜ਼ਦੂਰ ਵੀਰ ਸੀ ਉਹਨਾਂ ਨੂੰ ਵੀ ਪਤਾ ਸੀ ਵੀ ਜੇ ਕਿਸਾਨ ਦਾ ਹਾਲ ਮਾੜਾ ਹੋ ਗਿਆ ਤੇ ਮਾੜਾ ਹਾਲ ਸਾਡਾ ਵੀ ਹੋਣਾ, ਲੋੜਾਂ ਸਾਡੀਆਂ ਇੱਥੋਂ ਹੀ ਪੂਰੀਆਂ ਹੋਣੀਆਂ। ਤੇ ਜਿਹੜੇ ਸ਼ਹਿਰਾਂ ਦੇ ਵਿੱਚ ਬੈਠੇ ਸੀ ਵਪਾਰ ਕਰਨ ਵਾਲੇ ਲੋਕ, ਉਹਨਾਂ ਨੂੰ ਵੀ ਪਤਾ ਸੀ ਵੀ ਜੇ ਕਿਸਾਨਾਂ ਦਾ ਹਾਲ ਮਾੜਾ ਹੋ ਗਿਆ ਹਾਲ ਸਾਡਾ ਵੀ ਮਾੜਾ ਹੋਣਾ, ਕਿਉਂਕਿ ਸਾਡਾ ਸਮਾਨ ਅਲਟੀਮੇਟਲੀ ਉਹਨਾਂ ਲੋਕਾਂ ਨੇ ਹੀ ਲੈਣਾ। ਇਸ ਕਰਕੇ ਅਲਟੀਮੇਟਲੀ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਇੱਕ ਜਾਂ ਸਾਡੇ ਤੋਂ ਪਹਿਲੀਆਂ ਜਿਹੜੀਆਂ ਜਨਰੇਸ਼ਨ ਸੀ ਉਹਨਾਂ ਨੂੰ ਕੰਮ ਕਰਨਾ ਹੀ ਪੈਂਦਾ ਸੀ, ਉਹਨਾਂ ਦੀ ਮਜਬੂਰੀ ਸੀ, ਹੈਨਾ। ਇਸ ਕਰਕੇ ਉਹਨਾਂ ਦਾ ਕਲਚਰ ਆਪੇ ਹੀ ਬਣ ਗਿਆ, ਮਿਹਨਤ ਕਰਨੀ ਉਹਨਾਂ ਦੇ ਜੀਵਨ ਦਾ ਹਿੱਸਾ ਬਣ ਗਿਆ ਸੀ। ਇਹਦੇ ਵਿੱਚ ਕੋਈ ਝਿਜਕ ਨਹੀਂ ਇਸ ਗੱਲ ਕਹਿਣ ਦੇ ਵਿੱਚ ਵੀ ਸਾਡੇ ਵੱਡੇ ਵਡੇਰੇ ਨੇ ਜਿਹੜੇ ਸਾਡੇ ਤੋਂ ਪਹਿਲੀਆਂ ਜਨਰੇਸ਼ਨ ਵਾਲੇ, ਸਾਡੇ ਵਰਕ ਕਲਚਰ ਸੀ ਬਕਾਇਦਾ, ਕਿਰਤ ਨੂੰ ਸਾਡੇ ਸਭ ਤੋਂ ਵੱਡੀ ਮਹੱਤਤਾ ਕਿਰਤ ਨੂੰ ਦਿੱਤੀ ਗਈ ਹੈ ਵੀ ਦਸਾਂ ਨੌਵਾਂ ਦੀ ਕਿਰਤ ਕਰਨੀ ਹੈ ਜੀ। ਅਸੀਂ ਗੁਰੂ ਸਾਹਿਬਾਨ ਦੀ ਫਿਲਾਸਫੀ ਹੈ ਜਿਹੜੀ ਉਹ ਅਚੇਤ ਰੂਪ ਦੇ ਵਿੱਚ ਸਾਡੇ ਮਨ ਦੇ ਵਿੱਚ ਵਸੀ ਹੋਈ ਆ ਵੀ ਬਈ ਸਿੱਧੀ ਜੀ ਗੱਲ ਆ ਜੀ, ਉਹ ਸਾਨੂੰ ਦੱਸਿਆ ਗਿਆ ਸੀ ਵੀ ਇਹ ਜੀ ਹਰਾਮ ਦਾ ਪੈਸਾ ਨਾ ਜਿਹੜਾ ਇਹ ਪਚਦਾ ਨਹੀਂ ਕਿਸੇ ਦੇ, ਇਸ ਕਰਕੇ ਮਿਹਨਤ ਨਾਲ ਆਪਦੀ ਕਮਾਈ ਹੈ ਜਿਹੜੀ ਕਰਨੀ ਹੈ। ਪਰ ਜਿਵੇਂ ਜਿਵੇਂ, ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਜਿਵੇਂ ਜਿਵੇਂ ਮੁਲਾਜ਼ਮ ਤਬਕਾ ਆ ਗਿਆ ਪੰਜਾਬ ਦੇ ਵਿੱਚ, ਇੱਕ ਇਹੋ ਜਿਹਾ ਰਿਵਾਜ ਜਿਹਾ ਚੱਲ ਪਿਆ ਬਈ ਹਾਜ਼ਰ ਹੋਣਾ ਜੀ ਆਪਾਂ ਬਸ, ਹੈਨਾ, ਕੰਮ ਦੇ ਉੱਤੇ ਤਨਖਾਹ ਤਾਂ ਆਪਾਂ ਨੂੰ ਮਿਲ ਹੀ ਜਾਣੀ ਹੈ। ਉਹਦੇ ਨਾਲ ਫਿਰ ਕੁਆਲਿਟੀ ਕੰਪਰੋਮਾਈਜ਼ ਹੋਈ। ਟੀਚਰ ਪੜ੍ਹਾਉਣ ਵਾਲੇ ਜਿਹੜੇ ਪਹਿਲੇ ਬਹੁਤ ਵਧੀਆ ਪੜ੍ਹਾਉਂਦੇ ਸੀ, ਹੌਲੀ 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 ਟਿਊਸ਼ਨ ਵਾਲਾ ਸਿਸਟਮ ਚੱਲ ਪਿਆ, ਟੀਚਰ ਦਾ ਧਿਆਨ ਹੋ ਗਿਆ ਵੀ ਸਕੂਲ ਦੇ ਵਿੱਚ ਘੱਟ ਪੜ੍ਹਾਵਾਂ, ਟਿਊਸ਼ਨ ਜ਼ਿਆਦਾ, ਉੱਧਰੋਂ ਜਦੋਂ ਫਿਰ ਟੀਚਰ ਵੀ ਪੈਸੇ ਲੈ ਕੇ ਰੱਖੇ ਜਾਣ ਲੱਗ ਪਏ, ਮੁਲਾਜ਼ਮਾਂ ਦੀ ਭਰਤੀ ਕਰਪਸ਼ਨ ਦੇ ਆਧਾਰਿਤ ਹੋ ਗਈ, ਹੈਨਾ, ਕਾਣੀ ਵੰਡ ਹੋ ਗਈ ਪੂਰੀ ਦੀ ਪੂਰੀ, ਵੀ ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ, ਜਿਹੜਾ ਜਿਹਨੂੰ ਜਾਣਦਾ ਸੀ, ਜਿਹੜੀ ਪੋਲੀਟੀਕਲ ਧਿਰ ਸੀ ਜਿਹੜੀ, ਉਹ ਆਪਣੇ ਵੋਟਰਾਂ ਨੂੰ ਖੁਸ਼ ਕਰਨ ਲਈ, ਜਿਹਨੇ ਵੱਧ ਸਪੋਰਟ ਕੀਤੀ ਸੀ, ਜਿਹਨੇ ਵੱਧ ਵੋਟਾਂ ਪਵਾਈਆਂ ਸੀ, ਜਿਹਨੇ ਵੱਧ ਚੋਣਾਂ 'ਚ ਪੈਸਾ ਦਿੱਤਾ ਸੀ, ਉਹਨਾਂ ਦੇ ਬੰਦੇ ਭਰਤੀ ਕਰ ਲੈਂਦੇ ਸੀ। ਇਹ ਬੜਾ ਸਾਫ਼ ਤੇ ਸਪਸ਼ਟ ਆ ਜੀ ਗੱਲ। ਹੌਲੀ ਹੌਲੀ ਕੀ ਹੋਇਆ ਵੀ ਪਿਛਲੇ 30-40 ਸਾਲਾਂ ਦੇ ਵਿੱਚ ਵਰਕ ਕਲਚਰ ਆ ਜਿਹੜਾ ਉਹ ਖਤਮ ਹੁੰਦਾ ਗਿਆ, ਖਤਮ ਹੁੰਦਾ ਗਿਆ। ਜਿਹੜੇ ਲੋਕ ਤਾਂ ਇੱਥੇ ਆ ਗਏ 30-40 ਸਾਲ ਪਹਿਲਾਂ, ਉਹਨਾਂ ਨੂੰ ਤਾਂ ਪਤਾ ਵੀ ਇੱਥੇ ਆ ਕੇ ਕੰਮ ਕਰਨਾ ਹੀ ਕਰਨਾ, ਮੁਕਾਬਲਤਨ ਉਹਨਾਂ ਦੇ ਵਿੱਚ ਵਰਕ ਕਲਚਰ ਹੈਗਾ ਸੀ, ਉਹਨਾਂ ਨੂੰ ਪਤਾ ਵੀ ਇੱਥੇ ਮਿਹਨਤ ਕੀਤੇ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ। ਪਰ ਜਿਵੇਂ 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 ਹੋਰ ਲੋਕ ਇੱਥੇ ਆਉਂਦੇ ਗਏ ਆਪਣੇ ਹੀ, ਉਹ ਪਿੱਛੋਂ ਪੁਰਾਣੀਆਂ ਆਦਤਾਂ ਆਪਣੀਆਂ ਨਾਲ ਲੈ ਕੇ ਆਏ। ਮੈਂ ਕਿਸੇ ਇੱਕ ਗਰੁੱਪ ਦੇ ਉੱਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੁੰਦਾ। ਪੁਆਇੰਟ ਸਿਸਟਮ ਵਾਲੇ ਬਹੁਤੇ ਮੁਲਾਜ਼ਮ ਸੀ, ਮੁਲਾਜ਼ਮਾਂ ਦਾ ਬਹੁਤਾ ਵੱਡਾ ਹਿੱਸਾ ਉੱਥੇ ਕਰਪਟ ਸੀਗਾ, ਉਹਨਾਂ ਨੂੰ ਵੀ ਐਂ ਹੁੰਦਾ ਸੀ ਇੱਥੇ ਥੋੜਾ ਕੰਮ ਕਰਕੇ ਟੇਢੇ ਮੇਢੇ ਤਰੀਕੇ ਦੇ ਨਾਲ ਸਾਡਾ ਗੁਜ਼ਾਰਾ ਗੁਜ਼ਰਾ ਹੋਈ ਜਾਵੇ, ਠੱਗੀਆਂ ਠੋਰੀਆਂ ਇੱਥੇ ਵੀ ਵੱਜਣ ਲੱਗ ਗਈਆਂ। ਉਸ ਤੋਂ ਬਾਅਦ ਵੱਡੀ ਗਿਣਤੀ 'ਚ ਲੋਕ ਆਏ ਜਿਨ੍ਹਾਂ ਦਾ ਕੰਮ ਹੀ ਇਹ ਹੋ ਗਿਆ ਬਈ ਘੱਟ ਕੰਮ ਕੀਤਾ ਜਾਵੇ ਤੇ ਪੈਸਾ ਸਾਨੂੰ ਵੱਧ ਮਿਲੇ। ਹਾਲਾਂਕਿ ਟੈਂਡੈਂਸੀ ਤਾਂ ਦੇਖੋ ਸਾਰਿਆਂ 'ਚ ਹੁੰਦੀ ਹੈ, ਕੋਈ ਇਹਨੂੰ ਸਮਾਰਟ ਵਰਕ ਕਹਿੰਦਾ, ਕੋਈ ਕਿਵੇਂ, ਪਰ ਗੱਲ ਇਹ ਹੈ ਬਈ ਜੇ ਤੁਹਾਨੂੰ ਕੋਈ ਇੰਪਲੋਇਰ ਆ ਜਿਹੜਾ ਸਾਨੂੰ 8 ਘੰਟੇ ਆਪਾਂ ਨੂੰ ਦਿੰਦਾ ਵੀ ਅਸੀਂ ਤੁਹਾਨੂੰ 8 ਘੰਟੇ ਦਾ ਪੇ ਕਰਨਾ, ਤੇ ਆਪਾਂ 8 ਘੰਟੇ ਫਿਰ ਰੂਹ ਨਾਲ ਕੰਮ ਕਿਉਂ ਨਾ ਕਰੀਏ। ਮੇਰੀ ਗੱਲ ਦਾ ਕਰਨ ਦਾ ਮਤਲਬ ਇਹ ਹੀ ਆ ਵੀ ਉਹ ਰੂਹ ਨਾਲ ਕੰਮ ਨਹੀਂ ਕੀਤਾ ਜਾਂਦਾ। ਮੈਂ ਕਿਸੇ ਕਮਿਊਨਿਟੀ ਤੇ ਵਿਸ਼ੇਸ਼ ਤੇ ਕਿਸੇ ਸੱਭਿਆਚਾਰ ਤੇ ਗੱਲ ਨਹੀਂ ਕਰਦਾ, ਉਹ ਤਾਂ ਆਪਣੇ ਨਾਲ ਗੱਲ ਜੁੜ ਗਈ ਆ, ਕਿਉਂਕਿ ਆਪਾਂ ਨੂੰ ਪਤਾ ਆਪਾਂ ਆਪਣੀ ਪੀੜ੍ਹੀ ਹੇਠਾਂ ਸੋਟਾਂ ਮਾਰਦੇ ਰਹਿਣੇ ਤੇ ਮਾਰਨਾ ਵੀ ਚਾਹੀਦਾ, ਸੈਲਫ ਕ੍ਰਿਟੀਸਿਜ਼ਮ ਸੈਲਫ ਅਨੈਲਿਸਿਸ ਕਰਨਾ ਚਾਹੀਦਾ। ਪਰ ਓਵਰਆਲ ਹੀ ਸੁਸਾਇਟੀ ਦੇ ਵਿੱਚ ਇਹ ਉਹਨਾਂ ਵਰਕ ਕਲਚਰ ਦੀ ਉਹ ਅਹਿਮੀਅਤ ਓਨੀ ਨਹੀਂ ਰਹੀ। ਇਹ ਅਸੀਂ ਆਲੇ ਦੁਆਲੇ ਵੇਖ ਰਹੇ ਹਾਂ। ਤੁਸੀਂ ਕਿਸੇ ਜੀ ਸਟੋਰ ਤੇ ਚਲੇ ਜਾਓ, ਤੁਸੀਂ ਕੋਈ ਸਰਵਿਸ ਕਿਸੇ ਤੋਂ ਲੈਣੀ ਹੋਵੇ, ਬਹੁਤੀ ਵਾਰ ਦਾ ਹੁਣ ਇੱਥੇ ਇਹ ਹੋਣ ਲੱਗ ਗਿਆ ਬਈ ਈਵਨ ਬਹੁਤ ਸਾਰੇ ਥਾਵਾਂ ਤੇ ਜਦੋਂ ਬੰਦਾ ਜਾਂਦਾ ਨਾ ਇੰਪਲੋਇਰ ਨੂੰ ਪੁੱਛਦਾ, ਉਹਨੂੰ ਸਿੱਧਾ ਹੀ ਪੁੱਛ ਲੈ ਜਾਂਦਾ ਵੀ ਤੁਸੀਂ ਕੈਸ਼ ਤੇ ਜਿਹੜਾ ਕੰਮ ਰੱਖ ਲੈਂਦੇ ਸਾਨੂੰ। ਹੁਣ ਮੈਂ ਦੇਖੋ ਇਹ ਨਹੀਂ ਕਹਿੰਦਾ, ਬਹੁਤ ਲੋਕ ਕੈਸ਼ ਤੇ ਕੰਮ ਕਰਦੇ ਨੇ, ਜਿਹੜੀ ਪਹਿਲੀ ਗੱਲ ਇਹੀ ਹੁੰਦੀ ਆ ਵੀ ਸਾਨੂੰ ਕੈਸ਼ ਤੇ ਰੱਖ ਲਓਗੇ। ਹੁਣ ਜਦੋਂ ਤੁਸੀਂ ਕੈਸ਼ ਤੇ ਕੰਮ ਕਰੋਗੇ ਤੁਹਾਡੀ ਵੀ ਐਕਸਪਲੋਇਟੇਸ਼ਨ ਹੋਣੀ ਹੈ ਤੇ ਤੁਹਾਡੇ ਇੰਪਲੋਇਰ ਨੇ ਤੁਹਾਡਾ ਫਾਇਦਾ ਉਠਾਉਣਾ ਤੇ ਤੁਸੀਂ ਵੀ ਕੰਮ ਰੂਹ ਨਾਲ ਨਹੀਂ ਕਰਨਾ। ਦੂਜੀ ਗੱਲ, ਜਿਹੜਾ ਇੰਪਲੋਇਰ ਹੈਗਾ ਉਹਨੇ ਤੁਹਾਨੂੰ ਕੰਮ ਦਿੱਤਾ, ਜੇ ਤੁਸੀਂ ਰੂਹ ਨਾਲ ਕੰਮ ਕਰ ਰਹੇ ਹੋ ਤੇ ਫਿਰ ਤੁਸੀਂ ਤੁਹਾਡੇ ਕੰਮ 'ਚ ਕੋਈ ਫਰਕ ਨਹੀਂ ਰਹਿ ਰਿਹਾ, ਤੁਸੀਂ ਬੜੀ ਦ੍ਰਿੜਤਾ ਦੇ ਨਾਲ ਆਪਣੇ ਹੱਕਾਂ ਦੇ ਲਈ ਲੜ ਸਕਦੇ ਹੋ। ਜੇ ਅਸੀਂ ਲੜਨ ਵਾਲੇ ਆਪ ਹੀ ਕਾਣੇ ਆ, ਹਨਾ, 8 ਘੰਟੇ 'ਚ ਅਸੀਂ ਪ੍ਰੋਡਕਸ਼ਨ ਹੀ 4 ਘੰਟੇ 5 ਘੰਟੇ ਜਿੰਨੀ ਦਿੰਦੇ ਹਾਂ, ਤੇ ਫਿਰ ਭਾਈ ਆਪਾਂ ਓਨੀ ਦ੍ਰਿੜਤਾ ਨਾਲ ਬੋਲ ਵੀ ਨਹੀਂ ਸਕਦੇ। ਮੈਨੂੰ ਪਤਾ ਵੀ ਸਾਡੇ ਤੋਂ ਪਹਿਲੇ ਜਿਹੜੇ ਲੋਕ ਸੀ ਨਾ ਉਹ ਕੰਮ ਰੂਹ ਦੇ ਨਾਲ ਕਰਦੇ ਸੀ, ਤੇ ਜਦੋਂ ਫਿਰ ਇੰਪਲੋਇਰ ਦੇ ਨਾਲ ਉਹਨਾਂ ਦਾ ਝਗੜਾ ਹੁੰਦਾ ਸੀ ਬੜੀ ਦ੍ਰਿੜਤਾ ਦੇ ਨਾਲ ਲੜਦੇ ਸੀ, ਠੋਕ ਵਜਾ ਕੇ ਲੜਦੇ ਸੀ। ਈਵਨ ਮੈਂ ਯੂਨੀਅਨਾਂ ਦੇ ਕਈ ਲੀਡਰਸ ਨੂੰ ਜਾਣਦਾ ਪਹਿਲੇ ਆਪਣੇ ਸਾਡੀ ਜਨਰੇਸ਼ਨ ਤੋਂ ਪਹਿਲੇ ਵਾਲਿਆਂ ਨੂੰ, ਉਹਨਾਂ ਚੋਂ ਇੱਥੇ ਵੀ ਕਈ ਹਾਜ਼ਰ ਨੇ, ਬੜੀ ਦ੍ਰਿੜਤਾ ਦੇ ਨਾਲ ਠੋਕ ਵਜਾ ਕੇ ਉਹ ਜਿਹੜੀਆਂ ਅਥਾਰਟੀ ਸੀ ਉਹਨਾਂ ਸਾਹਮਣੇ ਗੱਲ ਕਰਦੇ ਹੁੰਦੇ ਸੀ ਵੀ ਸਾਡੇ ਕੰਮ ਦੇ ਵਿੱਚ ਫਰਕ ਦਿਖਾਓ, ਹੈਨਾ। ਕਈ ਥਾਵਾਂ ਤੇ 24-24 ਘੰਟੇ ਦੀ ਵੀ ਡਿਊਟੀ ਰਹੀ ਆ ਲੋਕਾਂ ਦੀ, ਪਰ ਉਹ ਜੀ ਪੂਰੀ ਦ੍ਰਿੜਤਾ ਦੇ ਨਾਲ, ਜਿਵੇਂ ਕਹਿੰਦੇ ਮੀਂਹ ਜਾਵੇ ਹਨੇਰੀ ਜਾਵੇ, ਉਹਨਾਂ ਨੇ ਆਪਣੀ ਡਿਊਟੀ ਦੇਣੀ ਦੇਣੀ ਆ। ਕੋਈ ਮਾਸਟਰ ਆ ਉਹਨੇ ਪੂਰੀ ਰੂਹ ਨਾਲ ਪੜਾਉਣਾ, ਕੋਈ ਬਿਜਲੀ ਮੁਲਾਜ਼ਮ ਆ ਉਹ ਭਾਵੇਂ ਮੀਂਹ ਪੈਂਦਾ ਭਾਵੇਂ ਤੂਫਾਨ ਆਇਆ ਹੋਇਆ ਝੱਖੜ ਆਇਆ ਹੋਇਆ ਆਪਣੀ ਡਿਊਟੀ ਤੇ ਹਾਜ਼ਰ ਆ, ਸਗੋਂ ਉਦੋਂ ਉਹ ਵੱਧ ਸ਼ਿੱਦਤ ਦੇ ਨਾਲ ਡਿਊਟੀ ਨਿਭਾਉਂਦਾ। ਪਰ ਹੁਣ ਪਿਛਲੇ ਸਮੇਂ ਦੇ ਵਿੱਚ ਬੋਲਬਾਲਾ ਕਰਪਸ਼ਨ ਦਾ ਹੀ ਇੰਨਾ ਹੋ ਗਿਆ ਸੀ ਬਈ, ਕੋਈ ਪਟਵਾਰੀ ਲੈ ਲਓ ਜੀ, ਕੋਈ ਬਿਜਲੀ ਵਾਲਾ ਲੈ ਲਓ, ਕੋਈ ਮਾਸਟਰ ਲੈ ਲਓ, ਉਹ ਤਨਖਾਹ ਦੀ ਤਾਂ ਗੱਲ ਹੀ ਪਾਸੇ ਆ, ਉਹ ਤਾਂ ਜੀ ਉਤਲੇ ਪੈਸਿਆਂ ਵੱਲ ਝਾਕਦੇ ਸੀ। ਹੁਣ ਉਹ ਹੌਲੀ 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 ਵਰਕ ਕਲਚਰ ਆ ਜਿਹੜਾ ਸ਼ਿਫਟ ਹੋ ਕੇ ਕਿਵੇਂ ਹੋ ਗਿਆ ਵੀ ਅਸੀਂ ਹੁਣ ਨਾ ਇੱਥੇ ਬਹੁਤੇ ਲੋਕ ਇਸ ਤਰ੍ਹਾਂ ਦੇਖਦੇ ਫਿਰਦੇ ਨੇ ਵੀ ਸਾਨੂੰ ਨਾ ਇਧਰੋਂ ਉਧਰੋਂ ਟੇਢੇ ਟੂਢੇ ਤਰੀਕੇ ਨਾਲ ਤੀਰ ਤੁੱਕਾ ਲਾ ਕੇ ਠੱਗੀ ਠੋਰੀ ਮਾਰ ਕੇ ਸਾਨੂੰ ਚਾਰ ਪੈਸੇ ਬਣ ਜਾਣ। ਇਹ ਹੁਣ ਗੱਲ ਹੋਰ ਉੱਭਰ ਕੇ ਇਸ ਕਰਕੇ ਸਾਹਮਣੇ ਆ ਰਹੀ ਆ ਵੀ ਜਿਹੜੇ ਠੱਗੀਆਂ ਠੋਰੀਆਂ ਚ ਵੀ ਸ਼ਾਮਲ ਨੇ ਉਹ ਕਹਿੰਦੇ ਜੀ ਠੱਗੀਆਂ ਠੋਰੀਆਂ ਤਾਂ ਅਸੀਂ ਮਾਰੀਏ, ਸਾਨੂੰ ਇੱਥੇ ਰਿਫਿਊਜੀ ਸਟੇਟਸ ਵੀ ਅਪਲਾਈ ਕਰਨ ਦੀ ਇਜਾਜ਼ਤ ਦੇ ਦਿਓ। ਦੇਖੋ ਦੇਖੋ ਤੁਸੀਂ ਹੈਰਾਨੀ ਦੀ ਗੱਲ, ਬਈ ਠੱਗੀਆਂ ਠੋਰੀਆਂ ਤਾਂ ਮਾਰ ਲਈਆਂ ਸਾਹਮਣੇ, ਚਾਰਜ ਵੀ ਹੋ ਗਏ ਤੇ ਅੱਗੇ ਫਿਰ ਇੱਥੇ ਅਸਾਈਲਮ ਵੀ ਅਪਲਾਈ ਕਰ ਰਹੇ ਨੇ ਉਹ ਵੀ, ਅਸੀਂ ਰਹਿਣਾ ਵੀ ਇੱਥੇ ਆ। ਕਾਫੀ ਦੇਰ ਤੋਂ ਨਾ ਮੇਰੇ ਨਾਲ ਇੱਕ ਸਰੋਤੇ ਜੁੜੇ ਨੇ ਸਾਡੇ ਵੀਰ, ਉਹਨਾਂ ਦੀ ਗੱਲ ਸੁਣ ਲਈ ਆਪਾਂ। ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ ਬਰ ਸਾਹਿਬ,
ਕਿਵੇਂ ਹੋ ਜੀ? ਠੀਕ ਠਾਕ ਹੋ?
ਸ਼ੁਕਰ ਰੱਬ ਦਾ, ਚੜ੍ਹਦੀ ਕਲਾ। ਤੇ ਮੈਂ ਗੱਲ ਇਹ ਕਿ ਤੁਸੀਂ ਟਾਪਿਕ ਅੱਛਾ ਲੈ ਕੇ ਆਏ ਹੋ, ਇਹਨੂੰ ਸਿਰਫ ਇੱਥੇ ਹੀ ਰੱਖੋ ਇਸ ਟਾਪਿਕ ਨੂੰ ਕਿ ਜਿਹੜੇ ਏਸ਼ੀਆ ਦੇ ਵਿੱਚ ਸਾਡੇ ਜਿਹੜੇ ਮੁਲਕ ਹੈ ਨਾ, ਉੱਥੇ ਵਰਕ ਕਲਚਰ ਉਸ ਤਰ੍ਹਾਂ ਨਹੀਂ ਬਣਿਆ, ਨਾ ਹੀ ਲੋਕ ਇੱਡੇ ਮਚੋਰ ਨੇ, ਇੱਡੇ ਮਚੋਰ ਨਹੀਂ ਆ ਵੀ ਰਿਸਪੈਕਟ ਦੇ ਸਨ ਵਰਕਰ ਨੂੰ। ਇੱਥੇ ਜਿਹੜਾ ਬਣਾਇਆ ਗਿਆ ਬਕਾਇਦਾ ਕਲਚਰ ਹਰ ਫੀਲਡ ਦੇ ਵਿੱਚ, ਮੈਂ ਜਨਰਲ ਪਬਲਿਕ ਦੀ ਗੱਲ ਕਰ ਰਿਹਾ, ਜਿਹੜਾ ਆਮ ਲੇਬਰ ਜਾਬ ਕਹਿ ਲਓ, ਠੀਕ ਹੈ ਜੀ, ਜਾਂ ਸਕਿੱਲ ਜਾਬ ਕਹਿ ਲਓ, ਠੀਕ ਹੈ, ਇਹ ਇੱਥੇ ਬਣਾਇਆ ਗਿਆ। ਇਹਦੇ ਉੱਤੇ ਬੜੀ ਮਿਹਨਤ ਕਰਕੇ ਤੇ ਬੜਾ ਮਤਲਬ ਇੱਕ ਟਾਈਮ ਲੱਗਾ, ਤੇ ਇਸ ਤਰ੍ਹਾਂ ਮੇਰਾ ਮਤਲਬ ਕਿ ਸ਼ੌਕ ਦੇ ਨਾਲ ਲੋਕੀ ਰੂਹ ਦੇ ਨਾਲ ਕੰਮ ਕਰਨ ਔਰ ਲੋਕਾਂ ਨੂੰ ਰਿਸਪੈਕਟ ਮਿਲੇ, ਯਾਨੀ ਵਰਕਰ ਨੂੰ, ਇੱਕ ਆਮ ਜਿਹੜਾ ਮਜ਼ਦੂਰ ਹੈ ਜਾਂ ਕੋਈ ਮਿਸਤਰੀ ਹੈ, ਸਕਿੱਲ ਜਿਹਨੂੰ ਅਸੀਂ ਉੱਥੇ ਇੰਡੀਆ ਪਾਕਿਸਤਾਨ ਜਿੱਥੇ ਉਹ ਮਜ਼ਦੂਰ ਆ ਤੇ ਉਹ ਮਿਸਤਰੀ ਆ, ਮਤਲਬ ਜਿਹਦੇ ਮਤਲਬ ਹਰ ਇੱਕ ਨੂੰ ਲੁਹਾਰਾ ਤਰਖਾਣਾ ਜਾਂ ਜਿਹਦੇ ਮਤਲਬ ਕਹਿੰਦੇ ਆ, ਪਿੰਡਾਂ ਚ ਰਹਿਣ ਵਾਲੇ ਤੁਹਾਨੂੰ ਪਤਾ ਹੀ ਆ, ਕੰਮੀ ਖੁਣਾਮੀ ਤੇ ਸਾਰਾ ਕੁਛ, ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ। ਇੱਥੇ ਬਕਾਇਦਾ ਉਹੀ ਲੋਕੀ ਕੰਮ ਕਰਦੇ ਆ ਔਰ ਉਹਨਾਂ ਨੂੰ ਰਿਸਪੈਕਟ ਵੀ ਮਿਲਦੀ ਆ, ਸ਼ੌਕ ਨਾਲ ਕੰਮ ਕਰਦੇ ਆ। ਮੈਂ ਕਹਿੰਦਾ ਅੱਜ ਤੁਹਾਡਾ ਟਾਪਿਕ ਸਿਰਫ ਇਹ ਵੀ ਰਵੇ ਨਾ ਤੇ ਠੀਕ ਹੈ, ਬਾਕੀ ਜਿਹੜੀ ਤੁਸੀਂ ਗੱਲਾਂ ਕਰ ਰਹੇ ਹੋ 100% ਇਹਨੂੰ ਤੁਸੀਂ ਤੁਰਾਇਆ ਜਾਂ 4 ਦਿਨ ਲੱਗਣੇ ਨੇ ਤੁਹਾਨੂੰ ਤੁਰਾਇਆ ਬਾਰੇ ਪ੍ਰੋਗਰਾਮ ਚ ਨਾ ਇੱਕ ਇੱਕ ਕਰਕੇ। ਥੈਂਕ ਯੂ।
ਬਿਲਕੁਲ ਜੀ ਬਿਲਕੁਲ, ਮਿਹਰਬਾਨੀ ਮਿਹਰਬਾਨੀ ਤੁਹਾਡੀ ਜੀ, ਬਹੁਤ ਬਹੁਤ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਜੀ, ਸਾਡੇ ਉੱਥੇ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਸੀ। ਉੱਥੇ ਮੈਨੂੰ ਇੱਕ ਫਰਕ ਨਜ਼ਰ ਆਇਆ ਵੀ ਸਾਡੇ ਤੋਂ ਜਿਹੜੀ ਪਹਿਲੀ ਜਨਰੇਸ਼ਨ ਸੀ ਨਾ, ਉਹਨਾਂ ਦੇ ਵਿੱਚ ਵਰਕ ਕਲਚਰ ਸੀ। ਮੈਂ ਗੱਲ ਨੂੰ ਇਹਨੂੰ ਦੁਬਾਰਾ ਰਿਪੀਟ ਕਰ ਰਿਹਾ, ਉਹ ਕੰਮ ਨਾਲ ਪਿਆਰ ਕਰਦੇ ਸੀ, ਕੰਮ ਨਾਲ ਉਹਨਾਂ ਦੀ ਮੁਹੱਬਤ ਸੀ। ਪਰ ਸਾਡੀ ਜਨਰੇਸ਼ਨ ਦੇ ਵਿੱਚ ਨਾ ਉਹ ਇੰਪਲੋਇਰ ਵਾਲੀ ਗੱਲ ਤੁਹਾਡੀ ਆਪਣੇ ਥਾਂ ਠੀਕ ਹੈ, ਮੈਨੂੰ ਕਿਤੇ ਕਿਤੇ ਲੱਗਦਾ ਵੀ ਕਈ ਵਾਰੀ ਮੈਨੂੰ ਇਹ ਨਾ ਸਮਝ ਲਿਆ ਜਾਵੇ ਵੀ ਮੈਂ ਇੰਪਲੋਇਰ ਦੇ ਹੱਕ 'ਚ ਬੋਲ ਰਿਹਾ। ਬਿਲਕੁਲ ਨਹੀਂ ਜੀ, ਮੈਂ ਇੰਪਲੋਇਰ ਦੇ ਹੱਕ 'ਚ ਨਹੀਂ ਬੋਲਦਾ। ਜਿਹੜਾ ਇੰਪਲੋਇਰ ਤੁਹਾਨੂੰ ਤੁਹਾਡੇ ਰਾਈਟਸ ਡਿਨਾਈ ਕਰਦਾ, ਜਿਹੜਾ ਇੰਪਲੋਇਰ ਤੁਹਾਨੂੰ ਓਵਰ ਟਾਈਮ ਨਹੀਂ ਦਿੰਦਾ, ਜਿਹੜਾ ਇੰਪਲੋਇਰ ਆ ਜਿਹੜਾ ਉਹ ਕੰਮ ਦੇ ਉੱਤੇ ਜਿਹੜੀ ਹੈਲਥ ਐਂਡ ਸੇਫਟੀ ਆ ਉਹਦੀ ਕੇਅਰ ਨਹੀਂ ਕਰਦਾ, ਮੈਂ ਕਹਿੰਦਾ ਜੀ ਉਦੋਂ ਹੀ ਝੰਡਾ ਚੱਕ ਲੈਣਾ ਚਾਹੀਦਾ ਉਹ ਇੰਪਲੋਇਰ ਦੇ ਖਿਲਾਫ। ਤੁਹਾਨੂੰ ਡੈਮੋਕ੍ਰੈਟਿਕ ਢੰਗ ਤਰੀਕਿਆਂ ਦੇ ਨਾਲ ਵਰਕ ਐਂਡ ਸੇਫਟੀ ਦੇ ਜਿਹੜੇ ਹਾਲਾਤ ਨੇ, ਤੁਹਾਡੀ ਵੇਜ ਜਿੰਨੀ ਹੈਗੀ ਆ, ਜਿੰਨੇ ਦੇ ਤੁਸੀਂ ਕਾਬਲ ਹੋ, ਹੈਨਾ, ਬਿਲਕੁਲ ਉਸ ਤਰੀਕੇ ਨਾਲ ਉਹ ਕਰਨੀ ਚਾਹੀਦਾ। ਪਰ ਮੈਂ ਅੱਜ ਸਿਰਫ ਕੰਮ ਕਰਨ ਵਾਲੇ ਦੇ ਐਂਗਲ ਤੋਂ ਗੱਲ ਕਰ ਰਿਹਾ ਵੀ ਕੰਮ ਦੀ ਕੁਆਲਿਟੀ ਮੈਨੂੰ ਲੱਗ ਰਿਹਾ, ਇਹ ਤਾਂ ਗੱਲ ਠੀਕ ਹੈ, ਇੱਥੇ ਸੀਗੀ, ਇੱਥੇ ਵਰਕ ਕਲਚਰ ਹੈਗਾ ਸੀ, ਹੁਣ ਵੀ ਹੈਗਾ ਕਾਫੀ ਹੱਦ ਤੱਕ, ਸਾਡੇ ਵਰਕ ਕਲਚਰ ਆ ਜਿਹੜਾ ਉਹ ਨਹੀਂ ਰਿਹਾ। ਮੈਨੂੰ ਇਹ ਲੱਗਣ ਲੱਗ ਗਿਆ ਵੀ ਇੱਥੇ ਵੀ ਵਰਕ ਕਲਚਰ ਨਹੀਂ ਰਿਹਾ, ਇਹ ਲਗਾਤਾਰ ਉਹ ਵਿਗੜ ਰਿਹਾ। ਇਹਦੇ ਚ ਦੋਨੇ ਧਿਰਾਂ ਜ਼ਿੰਮੇਵਾਰ ਨੇ ਜੀ, ਇੰਪਲੋਇਰ ਵੀ ਜ਼ਿੰਮੇਵਾਰ ਆ ਪਰ ਇੰਪਲੋਈ ਵੀ ਜ਼ਿੰਮੇਵਾਰ ਹੈਗਾ। ਇਹ ਠੀਕ ਹੈ, ਓਵਰਆਲ ਆਪਾਂ ਕਹਿ ਦਿੰਦੇ ਹਾਂ ਵੀ ਇਹ ਜਿਹੜਾ ਸਿਸਟਮ ਆ ਨਾ, ਇਸ ਸਿਸਟਮ ਦੇ ਵਿੱਚ ਜਿਹੜਾ ਬੰਦਾ ਆਰਥਿਕ ਤੌਰ ਤੇ ਕਮਜ਼ੋਰ ਆ ਉਹਦੀਆਂ ਸਾਨੂੰ ਕਮਜ਼ੋਰੀਆਂ ਦਿਸ ਜਾਂਦੀਆਂ ਨੇ, ਜਿਹੜਾ ਫਾਈਨੈਂਸ਼ੀਅਲੀ ਸਟਰੋਂਗ ਆ, ਉਹਦੀਆਂ ਸਾਨੂੰ ਕਮਜ਼ੋਰੀਆਂ ਦਿਸਦੀਆਂ ਨਹੀਂ। ਪਰ ਮੈਂ ਅੱਜ ਸਿਰਫ ਕੰਮ ਕਰਨ ਵਾਲਾ ਬੰਦਾ, ਮਜ਼ਦੂਰ ਬੰਦਾ, ਆਪਾਂ ਇੱਕ ਤਰੀਕੇ ਨਾਲ ਸੈਲਫ ਐਨਾਲਿਸਿਸ ਕਰ ਰਹੇ ਹਾਂ। ਮੈਂ ਕਾਫੀ ਥਾਈਂ ਓਬਜ਼ਰਵ ਕਰਕੇ ਗੱਲ ਦੇਖੀ ਆ ਵੀ ਜਿਸ ਕੁਆਲਿਟੀ ਦਾ ਕੰਮ ਹੋਣਾ ਚਾਹੀਦਾ ਉਹ ਨਹੀਂ ਹੋ ਰਿਹਾ, ਇਹਦੇ ਨਾਲ ਅਲਟੀਮੇਟਲੀ ਸਫ਼ਰ ਕੌਣ ਕਰਦਾ? ਜਿਹੜੇ ਕਾਰਪੋਰੇਟਸ ਆ ਉਹਨਾਂ ਨੇ ਸਫ਼ਰ ਨਹੀਂ ਕਰਨਾ ਗਾ, ਉਹਨਾਂ ਦੇ ਆਪਦੇ ਸੈੱਟ ਸਟੈਂਡਰਡਸ ਨੇ। ਸਫ਼ਰ ਕਰਦਾ ਜਿਹੜਾ ਛੋਟਾ ਬਿਜ਼ਨਸਮੈਨ ਆ, ਛੋਟਾ ਬਿਜ਼ਨਸਮੈਨ ਚਾਹੁੰਦਾ ਵੀ ਮੇਰਾ ਕੰਮ ਆ ਜਿਹੜਾ ਠੀਕ ਤਰੀਕੇ ਨਾਲ ਹੋਵੇ। ਛੋਟਾ ਬਿਜ਼ਨਸਮੈਨ ਸਮਝਦਾ ਵੀ ਜਿਹੜਾ ਇੰਪਲੋਈ ਕੰਮ ਕਰ ਰਿਹਾ ਨਾ ਉਹ ਮੇਰਾ ਭਾਈ ਹੈ, ਤੇ ਜੇ ਕੁਆਲਿਟੀ ਆਫ ਸਰਵਿਸ ਸਾਡੀ ਵਧੀਆ ਨਹੀਂ ਹੋਊਗੀ ਤੇ ਅਲਟੀਮੇਟਲੀ ਸਮਾਲ ਬਿਜ਼ਨਸ ਆ ਜਿਹੜਾ ਉਹ ਵੀ ਤਬਾਹ ਹੋਜੂ, ਤੇ ਉਹ ਤਬਾਹ ਹੋਜੂ ਤੇ ਫਿਰ ਨਾਲ ਦੀ ਨਾਲ ਬੰਦੇ ਦੀ ਨੌਕਰੀ ਹੈ ਜਿਹੜੀ ਚਲੀ ਜਾਣੀ ਆ। ਮੈਂ ਕਾਫੀ ਸਾਰੇ ਲੋਕਾਂ ਨੂੰ ਜਾਣਦਾ, ਇਨਫੈਕਟ ਮੇਰੀ ਅੱਜ ਸਵੇਰੇ ਵੀ ਇੱਕ ਇਨਸਾਨ ਨਾਲ ਗੱਲ ਹੋਈ ਆ, ਬੜੇ ਪਿਆਰੇ ਇਨਸਾਨ ਨੇ, 250-300 ਉਹਨਾਂ ਕੋਲੇ ਕੋਈ ਇੰਪਲੋਈ ਹੈਗਾ ਜਿਹੜਾ ਕੰਮ ਕਰਦਾ। ਮੇਰੀ ਲਗਾਤਾਰ ਗੱਲ ਹੁੰਦੀ ਰਹਿੰਦੀ ਹੈ ਜੀ ਕਿਸੇ ਨਾ ਕਿਸੇ ਮਸਲੇ ਦੇ ਉੱਤੇ, ਕਿਸੇ ਨਾ ਕਿਸੇ ਇਨਸਾਨ ਦੇ ਨਾਲ। ਉਹ ਵੀ ਇਸ ਗੱਲ ਲਈ ਸਹਿਮਤ ਸੀ ਵੀ ਅਸੀਂ ਟ੍ਰੇਨਿੰਗ ਦੇਣ ਦੇ ਬਾਵਜੂਦ ਵੀ ਜਿਹੜਾ ਬੰਦਾ ਹੈ, ਬਹੁਤੀ ਵਾਰੀ ਇਹ ਪਤਾ ਨਹੀਂ ਕੀ ਕਾਲ ਆ ਗਈ ਜਾਂ ਮੈਂਟਲ ਸਟ੍ਰੈਸ ਆ, ਮਾਨਸਿਕ ਹਾਲਾਤ ਇਹੋ ਜਿਹੇ ਨੇ, ਆਲੇ ਦੁਆਲੇ ਸਮਾਜ ਦੇ ਹਾਲਾਤ ਹੈਗੇ ਨੇ, ਜਾਂ ਜੋਬ ਸਿਕਿਉਰਿਟੀ ਨਹੀਂ ਹੈ, ਠਰਮਾ ਨਹੀਂ ਹੈ, ਵੀ ਕੰਮ ਦੀ ਉਹ ਕੁਆਲਿਟੀ ਨਹੀਂ ਰਹੀ। ਬਹੁਤ ਸਾਰੇ ਇਹਦੇ ਚ ਬਹੁਤ ਸਾਰੇ ਕਾਰਨ ਹੋ ਸਕਦੇ ਨੇ। ਇਹਦੇ ਚ ਇੱਕ ਆ ਵੀ ਕਾਰਨ ਹੈਗਾ ਵੀ ਜਿਹੜੀ ਨਵੀਂ ਰਿਕਰੂਟਮੈਂਟ ਹੋ ਰਹੀ ਆ, ਭਰਤੀ ਹੋ ਰਹੀ ਆ, ਏਜੰਸੀਆਂ ਰਾਹੀਂ ਹੋ ਰਹੀ ਆ, ਏਜੰਸੀਆਂ ਅੱਗੇ ਕੈਸ਼ ਤੇ ਕੰਮ ਕਰਵਾਉਂਦੀਆਂ ਨੇ, ਏਜੰਸੀਜ਼ ਨੇ ਜਿਹੜੀਆਂ ਵੱਡਾ ਹਿੱਸਾ ਤਨਖਾਹ ਦਾ ਉਹ ਲੈ ਜਾਂਦੀਆਂ ਨੇ, ਕਾਫੀ ਕੁਛ ਹੈਗਾ। ਪਰ ਅਲਟੀਮੇਟਲੀ ਇਸ ਫੈਕਟਰ ਨੂੰ ਨਜ਼ਰਅੰਦਾਜ਼ ਜਿਹੜਾ ਕੀਤਾ ਨਹੀਂ ਜਾ ਸਕਦਾ। ਹੌਲੀ ਹੌਲੀ ਹਾਲਾਤ ਇਹ ਬਣ ਰਹੇ ਨੇ ਬਈ ਕੰਮ ਤਾਂ ਪਹਿਲਾਂ ਹੀ ਨਹੀਂ ਮਿਲਦਾ, ਜਿਹਨੂੰ ਕੰਮ ਮਿਲਦਾ ਉਹ ਕੁਆਲਿਟੀ ਵਾਲਾ ਨਹੀਂ ਹੁੰਦਾ। ਅਲਟੀਮੇਟਲੀ ਹੌਲੀ ਹੌਲੀ ਸਮਾਲ ਬਿਜ਼ਨਸ ਆ ਜਿਹੜਾ ਉਹ ਸਫ਼ਰ ਕਰ ਜਾਂਦਾ। ਤੇ ਦੂਜੇ ਪਾਸੇ ਸਮਾਜ ਦੇ ਹਾਲਾਤ ਆਪਾਂ ਨੂੰ ਪਤਾ ਹੀ ਆ ਦੋਸਤੋ, ਬਈ ਵਰਕ ਕਲਚਰ ਕੰਮ ਦੇ ਨਾਲ ਪ੍ਰੇਮ ਨਾ ਹੋਣਾ ਤੇ ਲੋਕ ਫਿਰ ਕਿੱਧਰ ਨੂੰ ਜਾਂਦੇ ਨੇ। ਐਕਸਟੋਰਸ਼ਨ ਦੀ ਜੇ ਤੁਸੀਂ ਡਿਟੇਲ ਦੇ ਵਿੱਚ ਜਾਓ, ਜੇ ਤੁਸੀਂ ਚੋਰੀ ਠੱਗੀ ਇਹਨਾਂ ਚੀਜ਼ਾਂ ਦੀ ਡਿਟੇਲ ਦੇ ਵਿੱਚ ਜਾਓ, ਠੀਕ ਹੈ ਇਹਦੇ ਲਈ ਬੰਦੇ ਦਾ ਸੁਭਾਅ ਬੇਈਮਾਨੀ ਸਾਰਾ ਕੁਛ ਮੈਟਰ ਕਰਦਾ, ਪਰ ਇੱਕ ਚੀਜ਼ ਇਹ ਵੀ ਮੈਟਰ ਕਰਦੀ ਹੈ ਵੀ ਕੀ ਸਮਾਜ ਦੇ ਵਿੱਚ ਸਫੀਸ਼ੈਂਟ ਜੋਬਸ ਹੈਗੀਆਂ ਨੇ, ਤੇ ਜੇ ਜੋਬਸ ਹੈਗੀਆਂ ਨੇ ਸਫੀਸ਼ੈਂਟ, ਕੀ ਹਰੇਕ ਬੰਦਾ ਇਮਾਨਦਾਰੀ ਦੇ ਨਾਲ ਕੰਮ ਕਰ ਰਿਹਾ? ਮੈਨੂੰ ਇਹ ਲੱਗਦਾ ਵੀ ਹਰੇਕ ਬੰਦਾ ਜੇ ਇਮਾਨਦਾਰੀ ਦੇ ਨਾਲ ਕੰਮ ਕਰੇ ਤੇ ਸਾਡਾ ਸਮਾਜ ਸੱਚੀ ਕਿਸੇ ਇੱਕ ਖਾਸ ਸਟੇਜ ਤੇ ਤਾਂ ਪਹੁੰਚ ਸਕਦਾ। ਮੈਨੂੰ ਲੱਗਦਾ ਫੇਰ ਇਹ ਚੋਰੀਆਂ ਠੱਗੀਆਂ ਐਕਸਟ੍ਰੋਸ਼ਨ ਹੋ ਸਕਦਾ ਨਾ ਹੋਣ, ਹੋ ਸਕਦਾ ਮੇਰੀ ਗੱਲ ਦੇ ਵਿੱਚ ਕੋਈ ਫਰਕ ਵੀ ਹੋਵੇ ਮਾੜਾ ਮੋਟਾ। ਆਪਾਂ ਛੋਟੀ ਜਿਹੀ ਬ੍ਰੇਕ ਲੈਣਾ ਜੀ, ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋ ਕੰਸਟਰਕਸ਼ਨ, 410-841-0478, 416-841-0478, ਸਰਵ ਲੋ ਕੰਸਟਰਕਸ਼ਨ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਉਹਦੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 Tranmere Drive 206 Mississauga Dale Mundi Real Estate Expert
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪਰੈਂਜਾ ਬੈਂਕੁਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ ਰਿਸੈਪਸ਼ਨ ਪ੍ਰੀ ਵੈਡਿੰਗ ਫੰਕਸ਼ਨ ਐਨੀਵਰਸਰੀਜ਼ ਬਰਥਡੇਸ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall, 510 Deerhurst Drive, Brampton. Call karo 905-793-3458.
ਪੰਜਾਬੀਆਂ ਦੀ ਪਹਿਲੀ ਪਸੰਦ ਸਮੋਸਾ ਐਂਡ ਸਵੀਟ ਫੈਕਟਰੀ ਸਵੀਟਸ ਸਨੈਕਸ ਐਂਡ ਸੋ ਮਚ ਮੋਰ ਹੁਣ 3 ਲੋਕੇਸ਼ਨਸ ਨੂੰ ਸਰਵ ਕਰਦੇ 2 ਇਨ ਬ੍ਰੈਂਪਟਨ ਐਂਡ 1850 ਐਲਬੀਅਨ ਰੋਡ ਇਟੋਪੀਕੋ 416-213-1165
ਫਿਰ ਨੇ ਕਾ ਸਵਾਗਤ ਜੀ ਇੱਕ ਸਾਡੇ ਨਾਲ ਕਾਲਰ ਨੇ ਉਹਨਾਂ ਦੀ ਗੱਲਬਾਤ ਸੁਣ ਲਈ ਹਾਂਜੀ ਸਤਿ ਸ਼੍ਰੀ ਅਕਾਲ
ਮਿਹਰਬਾਨੀ
ਜੀ ਧੰਨਵਾਦ
ਜਿਹੜਾ ਅੱਜ ਦਾ ਟੌਪਿਕ ਇਹ ਤਾਂ ਬਹੁਤ ਵਧੀਆ ਆ
ਅੱਛਾ ਤੁਸੀਂ ਕਦੋਂ ਆਏ ਸੀ ਇੱਥੇ ਕੈਨੇਡਾ ਚ
ਮੈਂ ਆਇਆ ਸੀ ਜੀ 1972 ਚ
ਬੱਲੇ 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 1972 ਫਿਰ ਤਾਂ ਤੁਸੀਂ ਹੋ ਗਏ ਸੀ ਕਿੰਨੇ 50 ਸਾਲ ਹੋ ਗਏ ਆਲਮੋਸਟ ਹੈ ਨਾ
ਹਾਂਜੀ 50 ਉੱਤੇ ਹੋ ਗਿਆ ਜੀ ਤਾਂ 70 ਸਾਲ ਹੀ ਮੇਰੀ 17 ਜੂਨ ਨੂੰ ਮੇਰੀ ਉਮਰ ਹੋ ਜਾਣੀ ਆ
ਵਾਹ ਹਾਂਜੀ
ਉਦੋਂ 16-17 ਸਾਲ ਦਾ ਸੀ ਜਦੋਂ ਮੈਂ ਆਇਆ ਸੀ ਇੱਥੇ
ਵਾਹ ਵਾਹ ਉਦੋਂ ਦਾ ਤੇ ਹੁਣ ਦਾ ਕੰਮ ਕਰਨ ਦਾ ਉਦੋਂ ਦੇਖੋ ਤੁਸੀਂ ਮੇਰੀਆਂ ਗੱਲਾਂ ਤੇ ਨਾ ਤੁਸੀਂ ਆਪਣਾ ਐਨਾਲਿਸਿਸ ਦੱਸੋ ਵੀ ਕੰਮ ਕਰਨ ਦੇ ਪ੍ਰਤੀ ਆਪਣਾ ਸਮਰਪਣ ਰੂਹ ਨਾਲ ਕੰਮ ਕਰਨਾ ਉਹਦੇ ਚ ਕੋਈ ਫਰਕ ਪਿਆ ਕਿ ਉਵੇਂ ਹੀ ਆ ਕਿ ਕਿਵੇਂ ਆ ਕੋਈ ਥੋੜਾ ਜਿਹਾ ਆਈਡੀਆ ਦਿਓ ਅਸੀਂ ਵੀ ਸਮਝ ਸਕੀਏ 50 ਸਾਲਾਂ ਚ ਕੀ ਕੁਛ ਤਬਦੀਲ ਹੋਇਆ
ਹਾਂਜੀ ਮੈਂ 17 ਜਨਵਰੀ ਨੂੰ ਇੱਥੇ ਆਇਆ ਸੀ
ਹਾਂਜੀ
1972 ਚ
ਹਾਂਜੀ
ਤੇ 18 ਨੂੰ ਮੈਂ ਕੰਮ ਤੇ ਚਲ ਗਿਆ
ਹਾਂ
ਅੱਛਾ ਕੰਮ ਦਾ ਹੀ ਮੈਂ ਕੰਮ ਕਰਦਾ ਹਲੇ ਵੀ ਕਰਦਾ
ਤੁਹਾਡਾ ਨਾਂ ਕੀ ਆ
ਮੇਰਾ ਨਾਮ ਮੋਹਨ ਸਿੰਘ ਅਡਵਾਲ
ਅਡਵਾਲ ਸਾਹਿਬ ਠੀਕ ਹੈ ਜੀ ਠੀਕ ਹੈ
ਗੱਲ ਸੁਣੋ ਹੁਣ ਪਤਾ ਕੀ ਪੱਠਾ ਦਾ ਗਵਰਨਮੈਂਟ ਨੇ ਫਾੜਿਆ ਸਭ ਕਾਹੇ ਦਾ ਅੱਛਾ ਹੁਣ ਸਟੂਡੈਂਟ ਆ ਕਿਸੇ ਕੋਲ ਇੱਥੇ ਵਰਕ ਪਰਮਿਟ ਨਹੀਂ ਹੈ ਸ਼ਰੇਆਮ ਫੜ ਲਓ ਜਿੰਨੀਆਂ ਏਜੰਸੀਆਂ ਤੋਂ ਫੜਨਾ ਸਾਰੀਆਂ ਫੈਕਟਰੀਆਂ ਤੁਸੀਂ ਛਾਪੇ ਮਾਰ ਲਓ ਜਿੰਨੇ ਮਰਜ਼ੀ ਫੜ ਲਿਓ
ਹਾਂਜੀ
ਉਹ ਨਾ ਚਾਹੇ ਨਾ ਕੰਮ ਕਰਦੇ ਆ ਅੱਧੇ ਤਾਂ ਉਹ ਬੁੱਢਾ ਹੀ ਬਿਮਾਰ ਆ ਤੇ ਕਦੇ ਪਤਾ ਨੀ ਕਦੋਂ ਕਿੰਨੇ ਸਾਨੂੰ ਫੜ ਲੈਣਾ
ਬਿਮਾਰ ਕਿਵੇਂ ਦੁਬਾਰਾ ਦੱਸੋ
ਮੈਂ ਕਿਹਾ ਵੀ ਅੱਧੇ ਤਾਂ ਉਦਾਂ ਹੀ ਉਹ ਬਿਮਾਰ ਆ ਪਰ ਡਰਦੇ ਵੇ ਸਟ੍ਰੈਸ ਤੇ ਇਹਨਾਂ ਦੇ ਤਾਂ ਸਾਨੂੰ ਆਗੇ ਫੜ ਲੈਣਾ ਗੱਲ ਆ ਵੀ ਬਾਟ ਆਫ ਕੁਆਲਿਟੀ ਦਾ ਗਲਤ ਆ ਸਾਰਾ ਗੌਰਮੈਂਟ ਦੀਆਂ ਗਲਤੀਆਂ ਆ ਸਟੂਡੈਂਟ ਸੱਦ ਲਿਆ ਆਪਾਂ ਗੋਣੇ ਕੋਈ ਹੁਣ 24 ਘੰਟੇ ਕੰਮ ਕਰ ਸਕਦੇ ਆ ਤਾਂ ਕਰਦੇ ਹੈਗੇ ਅੱਸੀ ਘੰਟੇ ਕੰਮ ਹਾਂਜੀ ਉਹ ਕਿੱਥੇ ਸਾਰਾ ਕੈਸ਼ ਹੀ ਜ਼ਿਆਦਾ ਜਿੰਨੀਆਂ ਏਜੰਸੀਆਂ ਫੜ ਲਓ ਸਾਰਿਆਂ ਨੂੰ ਚੱਕ ਕੇ ਜੇ ਉਹਦਾ ਜਿੱਦਾਂ ਪੋਲਿਸੀ ਫੜੇ ਇਹਨਾਂ ਨੂੰ ਵੀ ਫੜੋ
ਜਿਹੜੀ ਕੰਮ ਦੀ ਕੁਆਲਿਟੀ ਦਾ ਫਰਕ ਕੋਈ ਤੁਹਾਨੂੰ ਲੱਗਦਾ ਵੀ ਪਹਿਲਾਂ ਵਾਲਿਆਂ ਤੇ ਹੁਣ ਵਾਲਿਆਂ ਚ ਫਰਕ ਪਿਆ ਕੋਈ ਜਾਣੀ ਉਹ
ਬਹੁਤ ਫਰਕ ਹੈ ਜੀ ਕੰਮੇ ਨੂੰ ਕੰਮ ਕਰਕੇ ਨੀ ਜਿਹੜੀ ਨਵੀਂ ਜਾਂਦਾ ਖਾਸ ਕਰਕੇ ਆਪਣੀ ਇੰਡੀਆ ਤੋਂ ਆਈ ਆ
ਤੁਸੀਂ ਕਹਿੰਦੇ ਕੰਮ ਕਰਕੇ ਖੁਸ਼ ਨੀ ਹਾਂਜੀ
ਨਹੀਂ ਖੁਸ਼ ਕਰਕੇ ਹੈਗੀ ਮੈਂ ਕਰਦਾ ਹਾਂ ਮੇਰਾ ਖਿਆਲ 300-500 ਸਟੂਡੈਂਟ ਮੇਰੇ ਨਾਲ ਇੱਥੇ ਕੰਮ ਕਰਕੇ ਚਲ ਗਿਆ ਹੁਣ ਮੈਂ ਚੱਲ ਕੰਮ ਕਰਦਾ ਤੇ ਮੈਨੂੰ ਰੱਖ ਦੇਣਾ ਸੀ ਮੈਂ ਜ਼ੋਰ ਨਾਲ ਫੇਰ ਦੁਬਾਰਾ ਆਇਆ ਮੈਂ ਜਿਹੜੇ ਇੱਥੇ ਇੰਨੇ ਹੋਰ ਬੰਦੇ ਇੱਦਾਂ ਦੇ ਕੰਮ ਕਰਦੇ ਮੈਂ ਕੈਨੇਡੀਅਨ ਸਿਟੀਜ਼ਨ ਆ ਸਮਝਦੇ ਤੁਸੀਂ ਗੱਲ
ਹਾਂਜੀ ਹਾਂਜੀ
ਇੱਧਰ ਦਾ ਪੱਠਾ ਬੈਠਿਆ ਇਸ ਕੰਟਰੀ ਦਾ ਇੰਡੀਆ ਨਾਲ ਵੀ ਰਿਵਰਸ ਜਾ ਰਿਹਾ ਇਸ ਵੇਲੇ
ਤੁਹਾਨੂੰ ਐ ਲੱਗਦਾ ਵੀ ਜਿਹੜੇ ਬੰਦੇ ਪੱਕੀਆਂ ਜੋਬ ਤੇ ਨੇ ਸਿਟੀ ਦੇ ਵਿੱਚ ਨੇ ਜਾਂ ਹੋਰ ਕਿਤੇ ਨੇ ਉਹ ਰੂਹ ਨਾਲ ਕੰਮ ਚਲੋ ਇਹ ਤਾਂ ਤੁਸੀਂ ਹੁਣ ਕੱਚਿਆਂ ਦੀ ਗੱਲ ਕਰ ਲਈ
ਕਰਦੇ ਹੀ ਨਹੀਂ ਹੈ ਜੀ ਦੇਖੋ ਮੇਰਾ ਲਾਇਸੈਂਸ ਮੈਂ 4 ਦਿਨ ਪਹਿਲਾਂ ਦੇਖ ਲਿਆ ਪਰ ਹੋਣਾ ਸੀ ਹੈਲਥ ਕਾਰਡ ਵੀ 4-5 ਦਿਨ ਪਹਿਲਾਂ ਦੇਖ ਲਿਆ ਕੁਦਰਤੀ ਕੋਈ ਚਿੱਠੀ ਨਹੀਂ ਆਈ ਕੋਈ ਰਿਮਾਈਂਡਰ ਤੇ ਨਹੀਂ ਆਇਆ ਉਹ ਕੁਦਰਤੀ ਮੈਂ ਦੇਖ ਲਿਆ ਮੁੰਡੇ ਨੇ ਆਨਲਾਈਨ ਕਰ ਦੋ ਤਾਂ ਮੇਰਾ ਰਾਈਟ ਟਾਈਮ ਉਹ ਆ ਗਿਆ ਆਪਣੇ ਹੈਲਥ ਕਾਰਡ ਦਾ ਲਾਇਸੈਂਸ ਸਾਹਿਬ ਦਾ ਇਹਦਾ ਭੱਠਾ ਬੈਠਾ ਇੱਥੇ ਜੀ।
ਚਲੋ ਇਹ ਆਪਾਂ ਬਹੁਤੀ ਗੱਲ ਤੁਸੀਂ ਟੈਂਪਰੇਰੀ ਹੁਣ ਜੇ ਆਪਾਂ ਚਲੋ ਮੈਂ ਕਿਸੇ ਇੱਕ ਡਿਪਾਰਟਮੈਂਟ ਇਨ ਜਨਰਲ ਮੈਂ ਤਾਂ ਐਗਜ਼ਾਮਪਲ ਦੇਣੀ ਆ ਹੁਣ ਪੁਲਿਸ ਵਾਲੇ 12-13 ਬੰਦਿਆਂ ਦਾ ਰੌਲਾ ਪਿਆ ਹੋਇਆ ਇਹਦਾ ਮਤਲਬ ਵਰਕ ਕਲਚਰ ਤਾਂ ਉੱਥੇ ਵੀ ਹੈ ਨੀ ਆਪਾਂ ਸਮਝਦੇ ਵੀ 24 ਘੰਟੇ ਦੀ ਡਿਊਟੀ ਇਹਨਾਂ ਦੀ
ਦੇਖੋ ਜੀ ਮੈਂ ਤੁਹਾਨੂੰ ਦੱਸਦਾ ਪੁਲਿਸ ਦਾ ਵੀ ਸਾਰਾ ਭੱਠਾ ਬੈਠਾ ਪੁਲਿਸ ਮੇਰੇ ਨਾਲ ਸੁਣ ਲਓ ਮੈਂ ਕੰਮ ਕਰਦਾ ਮੈਂ ਰਾਤ ਨੂੰ ਜਾਂਦਾ ਕੰਮ ਤੇ ਤਿੰਨ ਬੰਦੇ ਫੌਜੀਆ ਖੜਾ ਮੈਂ ਖੜਾ ਇੱਕ ਹੋਰ ਖੜਾ ਤਿੰਨੇ ਅਸੀਂ ਨੰਗੇ ਆ ਆਪਣੇ ਜੈਲ ਲਾਈਟ ਦੇ ਵਿੱਚ ਅੱਛਾ ਮੈਨੂੰ ਉਹਨੇ ਜੀ ਉਹਨੇ ਪੋਲ ਆਊਟ ਕਰ ਲਿਆ ਮੈਂ ਕਿਹਾ ਹਾਂਜੀ ਦੱਸੋ ਕਹਿੰਦਾ ਤੂੰ ਰੇਡ ਲੈਟ ਜੀ ਮੈਂ ਕਿਹਾ ਤੂੰ ਆਪਾਂ ਕੱਠੇ ਦਾ ਆਏ ਆ
ਅੱਛਾ
ਫਿਰ ਕਹਿੰਦਾ ਤੂੰ ਪਹਿਲਾਂ ਵੀ ਇੱਕ ਲਾਈਟ ਬਈ ਤੂੰ ਰੈਡ ਕੀ ਆਇਆ
ਹਾਂਜੀ
ਅੱਛਾ ਮੈਂ ਕਿਹਾ ਤੂੰ ਉਦੋਂ ਮੈਨੂੰ ਕਾਹਦੇ ਨੀ ਖੜਾ ਕਰਾਇਆ ਤਾਂ ਮੈਂ ਉਹ ਕੋਰਟ ਚ ਕੇਸ ਲਾ ਪਿਆ
ਓਕੇ
ਆ ਹਾਲ ਆ ਪੁਲਿਸ ਦਾ ਟੈਕਟ ਵਾਲੇ ਵੀ ਟੈਕਟ ਜਿਹੜਾ ਟੈਕਟ ਵਾਲੇ ਅੱਜ ਤੁਹਾਡੇ ਮਾਫ਼ ਕਰਾ ਉਹਨਾਂ ਦਾ ਵੀ ਪੁਲਿਸ ਹੀ ਰਲੀ ਜੂ ਆ ਜਾਣੀ ਜਦੋਂ ਤੁਸੀਂ ਇਸ ਵਿਚਰਦੇ ਆ ਇੱਕ ਦਿਨ ਉਹ ਸੀ ਦੇਖੋ ਮੈਂ ਸਰਕਾਰ ਬੋਲ ਰਿਹਾ ਤਕਰੀਬਨ 35 ਸਾਲ ਅਸੀਂ ਜੁਆਇੰਟ ਫੈਮਿਲੀ ਹੁੰਦੀ ਸੀ ਦੋਨੇ ਭਰਾ ਅਸੀਂ ਰਾਤ ਨੂੰ 10 ਵਜੇ ਸੌਣ ਲੱਗਿਆ ਨੇ ਡੋਰ ਲੌਕ ਕਰਨੀ ਆ ਕੋਈ ਚੀਜ਼ ਨਾ ਚੁੱਕਦਾ ਹੁਣ ਮੈਂ ਰਹਿੰਦਾ ਏਜੈਕਸ ਕੋਈ ਚੀਜ਼ ਨੀ ਛੇੜਦਾ ਉੱਥੇ
ਫਰਕ ਪੈ ਗਿਆ ਸਮਾਜ
ਹਾਂਜੀ
ਧੰਨਵਾਦ
ਬਹੁਤ ਜਿਆਦਾ ਨੀ ਬਹੁਤ ਜਿਆਦਾ ਹੀ ਫਰਕ ਪੈ ਗਿਆ ਇਮਾਨਦਾਰੀ ਦਾ ਹੁਣ ਹੈ ਹੀ ਨਹੀਂ
ਮਿਹਰਬਾਨੀ ਵੀਰ ਜੀ ਕਾਲਰ ਉਡੀਕ ਕਰ ਰਹੇ ਨੇ ਮਿਹਰਬਾਨੀ ਧੰਨਵਾਦ ਤੁਸੀਂ ਕਾਲ ਕੀਤੀ ਹੈ ਮਿਹਰਬਾਨੀ ਇੱਕ ਹੋਰ ਕਾਲਰ ਸਾਡੇ ਨਾਲ ਨੇ ਸਤਿ ਸ੍ਰੀ ਅਕਾਲ ਜੀ
ਬਰਾੜ ਜੀ ਸਤਿ ਸ੍ਰੀ ਅਕਾਲ ਜੀ
ਠੀਕ ਠਾਕ ਹੋ
ਬਹੁਤ ਵਧੀਆ ਜੀ ਬਹੁਤ ਵਧੀਆ ਅਸੀਂ ਬਰਾੜ ਜੀ ਕੰਮ ਕਰਦੀ ਆ ਫੈਮਿਲੀ ਦੇ ਵਿੱਚ ਪੈਦਾ ਹੋਏ ਤੇ ਕੰਮ ਕਰਦੀ ਆ ਫੈਮਿਲੀ ਦੇ ਵਿੱਚ ਮੌਕੇ ਜਿਹੜਾ ਕਿਸੇ ਦਿਨ ਨੂੰ
ਚੰਗੀ ਗੱਲ ਆ ਮਾਣ ਹੋਣਾ ਪ੍ਰਾਊਡ ਫੀਲ ਕਰਨਾ ਚਾਹੀਦਾ ਵੀ ਆਪਾਂ ਕੰਮ ਕਰਨ ਵਾਲੇ ਲੋਕ ਆ ਹਨਾ
ਹਾਂਜੀ ਇਹ ਨਾ ਜਿਹੜਾ ਵਰਕਿੰਗ ਕਲਚਰ ਆ ਇਹਦਾ ਸੋਸ਼ਲ ਕਲਚਰ ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਜਿਹੜਾ ਕਲਚਰ ਹੀ ਜਿਹੜਾ ਪੈਦਾ ਹੀ ਵਰਕ ਕਲਚਰ ਚ ਹੋਇਆ ਹੁਣ ਸਾਡਾ ਜਿਹੜਾ ਪੰਜਾਬੀ ਕਲਚਰ ਹੀ ਆ ਉਹ ਪੈਦਾ ਹੀ ਵਰਕਿੰਗ ਦੇ ਵਿੱਚੋਂ ਵਰਕਿੰਗ ਕਲਚਰ ਚ ਪੈਦਾ ਹੋਇਆ ਹਾਂਜੀ ਉਹਨੂੰ ਅਸੀਂ ਇੱਕ ਮਾਣ ਦੇ ਨਾਲ ਵੀ ਲੈਂਦੇ ਸੀਗੇ ਇਹਦੇ ਵਿੱਚ ਮੈਂ ਇਹ ਵੇਖਿਆ ਵੀ ਜਿਹੜੇ ਲੋਕੀ ਆਪਣੇ ਵਰਕ ਕਲਚਰ ਨੂੰ ਮਾਣ ਦੇ ਨਾਲ ਲੈਂਦੇ ਸੀ ਉਹਨਾਂ ਉਹ ਹਮੇਸ਼ਾ ਹੀ ਕਾਮਯਾਬ ਰਿਹਾ ਹੁਣ ਸਾਡੇ ਇੰਡੀਅਨ ਸਬ ਕੰਟੀਨੈਂਟ ਤੋਂ ਦੇਖ ਲਓ ਫਾਰਮਰ ਦੇ ਵਿੱਚ ਪੰਜਾਬੀਆਂ ਤੋਂ ਅੱਗੇ ਹੁਣ ਭਾਵਾਂ ਲੰਘ ਗਿਆ ਹੁਣ ਪਰ ਉਹਨਾਂ ਦਾ ਹਮੇਸ਼ਾ ਹੀ ਨਾਂ ਰਿਹਾ ਕਿਉਂਕਿ ਉਹ ਜਿਹੜਾ ਕੰਮ ਕਰਦੇ ਸੀ ਉਹਦੇ ਵਿੱਚ ਬੜੇ ਇੱਕ ਪਰਫੈਕਸ਼ਨ ਸੀ ਉਹਨਾਂ ਦੇ ਵਿੱਚ ਹਾਂਜੀ ਇਸੇ ਤਰ੍ਹਾਂ ਜਿਹੜੇ ਇੰਡਸਟਰੀਅਲ ਮੁਲਕ ਹੈ ਮੈਂ ਜਰਮਨੀ ਦੇ ਵਿੱਚ ਦੇਖਿਆ ਪਹਿਲਾਂ ਤਾਂ ਉੱਥੇ ਮੈਂ ਇਹ ਵੇਖਿਆ ਵੀ ਜਿਹੜੇ ਸਾਡੇ ਲੋਕ ਸੀ ਜਾਂ ਪੰਜਾਬ ਦੇ ਖਾਸ ਕਰਕੇ ਪਾਕਿਸਤਾਨੀ ਪੰਜਾਬੀ ਜਾਂ ਸਾਡੇ ਪੰਜਾਬੀ ਇਹਨਾਂ ਨੂੰ ਵਰਕਿੰਗ ਦੇ ਵਿੱਚ ਬੜੇ ਹਾਰਡ ਵਰਕਿੰਗ ਤੇ ਆਨੈਸਟ ਮੰਨਿਆ ਜਾਂਦਾ ਸੀ ਉਹਨਾਂ ਦਿਨਾਂ ਦੇ ਵਿੱਚ ਤੇ ਜਾਂ ਜਿਹੜੇ ਤੁਰਕੀ ਦੇ ਲੋਕ ਸੀ ਉਹਨਾਂ ਨੂੰ ਬਹੁਤ ਹਾਰਡ ਵਰਕਿੰਗ ਮੰਨਿਆ ਜਾਂਦਾ ਸੀ ਇਹਦੇ ਚ ਇਹ ਵੇਖਿਆ ਜਾਂਦਾ ਸੀ ਕਿ ਬੰਦੇ ਦੀ ਸੁਪਰਵਾਈਜ਼ਰੀ ਕਰਨ ਦੀ ਕਿੰਨੀ ਕੁ ਲੋੜ ਆ ਉਹ ਆਪਣੇ ਆਪ ਦੇ ਵਿੱਚ ਜਿਹੜਾ ਵਰਕ ਆ ਕਿੰਨਾ ਕੁ ਵਧੀਆ ਕਰਦਾ ਕਿੰਨਾ ਕੁ ਉਹ ਪ੍ਰਾਊਡਲੀ ਕਰਦਾ ਜਿਹੜੇ ਲੋਕ ਜਿਹੜੀ ਕੌਮ ਜਿੰਨਾ ਵੀ ਪ੍ਰਾਊਡਲੀ ਵਰਕ ਕਰਦੇ ਸੀ ਓਨਾ ਹੀ ਉਹਨਾਂ ਦੀ ਜਿਹੜੀ ਆ ਕੁਆਲਿਟੀ ਦੇ ਵਿੱਚ ਸੁਧਾਰ ਹੁੰਦਾ ਸੀਗਾ ਤੇ ਉਹਨਾਂ ਦੀ ਜਿਹੜੀ ਆ ਹੁਣ ਜਰਮਨੀ ਦੀ ਐਗਜ਼ਾਮਪਲ ਲੈ ਲਓ ਉੱਥੇ ਬੰਦਾ ਜਿਹੜਾ ਇੱਕ ਆਮ ਵਰਕਰ ਕੰਮ ਕਰਦਾ ਸੀ ਉਹਨੂੰ ਬਹੁਤ ਹੀ ਸੁਪਰਵਾਈਜ਼ਰੀ ਦੀ ਲੋੜ ਨਹੀਂ ਸੀ ਹੁੰਦੀ 9 out of 10 ਉਹ ਬਹੁਤ ਪ੍ਰਾਊਡਲੀ ਇਹ ਕੰਮ ਕਰਦਾ ਸੀ ਜੇ ਉਹਨੂੰ ਕੋਈ ਨਹੀਂ ਵੀ ਸੁਪਰਵਾਈਜ਼ ਕਰਦਾ ਉਹਨੂੰ ਇਹ ਹੁੰਦਾ ਸੀ ਵੀ ਜਿਹੜੀ ਮੇਰੀ ਕੋਈ ਚੀਜ਼ ਬਣਾਈ ਹੋਈ ਆ ਇਹਦੇ ਉੱਤੇ ਮੇਡ ਇਨ ਜਰਮਨੀ ਨਹੀਂ ਲਿਖਿਆ ਹੋਇਆ ਇਹਦੇ ਉੱਤੇ ਮੇਡ ਇਨ ਮਾਈ ਨੇਮ ਲਿਖਿਆ ਹੋਇਆ ਜਦੋਂ ਵੀ ਕਿਤੇ ਜਾਣੀ ਆ ਹਾਂਜੀ ਸੋ ਇਸ ਕਰਕੇ ਤੁਸੀਂ ਦੇਖ ਲਓ ਵੀ ਉਹਨਾਂ ਦੀਆਂ ਪ੍ਰੋਡਕਟ ਜਿਹੜੀਆਂ ਜਾਂ ਕੁਆਲਿਟੀ ਆ ਵਰਲਡ ਦੇ ਵਿੱਚ ਸਾਰੇ ਪਾਸੇ ਕਿੰਨੀ ਵਧੀਆ ਮੰਨੀ ਜਾਂਦੀ ਆ ਹਾਂਜੀ ਔਰ ਸੇਮ ਹੀ ਚੀਜ਼ ਮੈਂ ਅਮਰੀਕਾ ਦੇ ਵਿੱਚ ਵੇਖੀ ਇੱਥੇ ਜਦੋਂ ਆਉਣਾ ਮੈਨੂੰ ਸਭ ਤੋਂ ਪਹਿਲਾਂ ਇਸੇ ਚੀਜ਼ ਦੀ ਘਾਟ ਆਈ ਤੇ ਜਿਹੜੇ ਲੋਕੀ ਇੱਥੇ ਕੁਆਲਿਟੀ ਦੀ ਬਹੁਤ ਹੀ ਕਦਰ ਨਹੀਂ ਕਰਦੇ ਫਿਰ ਮੈਂ ਦੇਖਿਆ ਤਾਂ ਕਿ BMW ਨੇ ਇਹਨਾਂ ਨੇ ਬਣਾਈਆਂ ਇਸ ਕਰਕੇ ਇਹਦਾ ਕਾਰਨ ਵੀ ਇਹੋ ਹੀ ਆ ਹਾਂਜੀ ਕੰਮ ਜ਼ਰੂਰ ਕਰਦੇ ਪਰ ਇਹਨਾਂ ਦੇ ਵਿੱਚ ਉਹ ਡੈਡੀਕੇਸ਼ਨ ਤੇ ਉਹ ਹਾਰਡ ਵਰਕਿੰਗ ਜ਼ਰੂਰ ਕਰਦੇ ਸੀ ਪਰ ਉਹ ਜਿਹੜਾ ਨਾ ਪ੍ਰਾਊਡ ਨਹੀਂ ਮੈਂ ਵੇਖਿਆ ਵੀ ਅਸੀਂ ਪ੍ਰਾਊਡਲੀ ਜਿਹੜਾ ਕੋਈ ਵੀ ਕੰਮ ਕਰ ਰਹੇ ਹਾਂ ਹਾਂਜੀ ਸਾਡੇ ਪੰਜਾਬੀ ਕਹਿੰਦੇ ਹੁੰਦੇ ਨਾ ਇੱਕ ਬੰਦਾ ਕੰਮ ਕਰਦਾ ਇੱਕ ਯੱਬ ਕਰਦਾ ਮੈਂ ਯੱਬ ਜ਼ਿਆਦਾ ਹੁੰਦਾ ਵੇਖਿਆ ਹਾਂਜੀ ਤੇ ਜਿਹੜਾ ਆਹ ਹੈਗਾ ਆ ਆਪਣਾ ਅੱਜ ਕੱਲ ਦੇ ਜਿਹੜੇ ਨਿਆਣੇ ਕੰਮ ਨਹੀਂ ਕਰਦੇ ਇਹ ਮੋਸਟਲੀ ਪਹਿਲਾਂ ਇਹ ਹੁੰਦਾ ਸੀ ਵੀ ਪਹਿਲਾਂ 5-6 ਨਿਆਣੇ ਹੁੰਦੇ ਸੀ ਫੈਮਿਲੀ ਦੇ ਵਿੱਚ ਤੇ ਉਹ ਜਿੱਦਾਂ ਉਹਨਾਂ ਤੋਂ ਇਹ ਐਕਸਪੈਕਟ ਹੀ ਕੀਤਾ ਜਾਂਦਾ ਸੀ ਵੀ ਇਹ ਕੰਮ ਕਰਨਗੇ ਹਾਂਜੀ ਹੁਣ ਜਦੋਂ 1-2 ਨਿਆਣੇ ਹੁੰਦੇ ਆ ਉਹਨਾਂ ਨੂੰ ਜਦੋਂ ਯੱਬ ਕਰਨਾ ਪੈ ਜਾਂਦਾ ਨਾ ਜਿਵੇਂ ਕਹਿੰਦੇ ਹੁੰਦੇ ਨਾ ਕੰਜਰੀਆਂ ਨੂੰ ਪੀਣਾ ਪੈ ਜਾਂਦਾ ਉਹ ਗੱਲ ਹੋਈ ਹੋਈ ਆ ਉਹਨਾਂ ਉਹ ਸੋਲ ਆ ਬਹੁਤੇ ਜਿਹੜੇ ਜਿਵੇਂ ਪਾਲੇ ਹੋਏ ਸੀ ਜਦੋਂ ਫਿਰ ਉਹ ਦੂਸਰੇ ਮੁਲਕ ਚ ਕਿਸੇ ਨਾ ਕਿਸੇ ਬਹਾਨੇ ਉਹਨਾਂ ਨੂੰ ਆਉਣਾ ਪੈਂਦਾ ਜਾਂ ਕੰਮ ਕਰਨਾ ਪੈਂਦਾ ਫਿਰ ਉਹਨਾਂ ਨੂੰ ਇਹ ਬਹੁਤ ਹਾਰਡ ਲੱਗਦਾ ਵੀ ਮਤਲਬ ਸਾਨੂੰ ਹੁਣ ਕੰਮ ਕਰਨਾ ਪੈ ਗਿਆ ਇਹਦਾ ਕਾਰਨ ਇਹ ਆ ਵੀ ਅੱਜ ਕੱਲ ਦੀ ਜਿਹੜੀ ਯੂਥ ਆ ਉਹ ਇਸ ਕੰਮ ਦੇ ਵਿੱਚ ਆਪਣਾ ਬਹੁਤਾ ਦਿਲ ਨਹੀਂ ਲਾਉਂਦੇ ਹੁਣ ਇੱਕ ਚਾਈਨਾ ਦੀ ਐਗਜ਼ਾਮਪਲ ਦੇਖ ਲਓ ਹੁਣ ਜਿਹੜਾ ਚਾਈਨਾ ਦਾ ਯੂਥ ਆ ਉਹਨਾਂ ਨੇ 30-40 ਸਾਲ ਬਹੁਤ ਹਾਰਡ ਵਰਕਿੰਗ ਕਰਕੇ ਇਹ ਵੇਖ ਲਿਆ ਸਾਡੀ ਜਿਹੜੀ ਆ ਕੋਈ ਕੰਮ ਕਰਦੀ ਬਹੁਤੀ ਕਦਰ ਵਗੈਰਾ ਹੈ ਨੀ ਗੀ ਤੇ ਇਹਦਾ ਕੋਈ ਬਹੁਤਾ ਫਾਇਦਾ ਹੈ ਨੀ, ਇਸ ਕਰਕੇ ਉੱਥੇ ਉਹਨੂੰ ਕਹਿੰਦੇ ਆ ਲੇ ਡਾਊਨ, ਇੱਕ ਮੂਵਮੈਂਟ ਆ ਯੂਸ ਦੇ ਵਿੱਚ ਪਏ, ਅਸੀਂ ਨਾ ਉੱਠਣਾ ਤੇ ਨਾ ਕੰਮ ਕਰਨਾ ਤੇ ਕੁਛ ਵੀ ਨੀ ਕਰਨਾ, ਸੁੱਤੇ ਰਹਿਣਾ ਬਸ, ਉਹਨੂੰ ਲੇ ਡਾਊਨ ਮੂਵਮੈਂਟ ਕਹਿੰਦੇ। ਉਹਦਾ ਕਾਰਨ ਇਹੀ ਆ ਵੀ ਜਿਸ ਤਰ੍ਹਾਂ ਦੀ ਸਾਡੀ ਡੈਮੋਗ੍ਰਾਫਿਕ ਆ, ਜਿਹੋ ਜਿਹਾ ਸਾਡਾ ਕਲਚਰ ਆ, ਉਹਦੇ ਵਿੱਚੋਂ ਅੱਗੋਂ ਜਿਹੜੀ ਸਾਡੀ ਵਰਕਿੰਗ ਜਿਹੜੇ ਐਥਿਕਸ ਆ ਜਾਨ ਜਿਹੜੀ ਆ ਉਹ ਪੈਦਾ ਹੋਣੀ ਆ ਜਾਂ ਕੁਆਲਿਟੀ ਪੈਦਾ ਹੋਣੀ ਆ। ਸੋ ਜਿਹਨਾਂ ਮੁਲਕਾਂ ਦੇ ਵਿੱਚ ਤੇ ਇਹ ਕਲਚਰ ਹੈਗਾ ਉਹਨਾਂ ਨੇ ਬਰਕਰਾਰ ਰੱਖਿਆ, ਉਹਨਾਂ ਦੀ ਕੁਆਲਿਟੀ ਵੀ ਬਰਕਰਾਰ ਰਹੂਗੀ, ਉਹਨਾਂ ਦੇ ਵਿੱਚ ਥੋੜਾ ਜਿਹਾ ਉੱਚਾ ਨੀਵਾਂ ਇਕਾਨਮੀ ਦੇ ਵਿੱਚ ਜਿਹੜਾ ਲੈਵਲ ਆਉਂਦਾ ਰਹਿੰਦਾ। ਪਰ ਜਿਨ੍ਹਾਂ ਨੇ ਇਹ ਕਲਚਰ ਨੂੰ ਉਸ ਤਰੀਕੇ ਨਾਲ ਸੀਰੀਅਸਲੀ ਅਡਾਪਟ ਨਹੀਂ ਨਾ ਕੀਤਾ, ਜਿਹਦੇ ਵਿੱਚ ਸਾਡਾ ਆਹ ਜਿੰਨੇ ਵੀ ਇੰਡਸਟਰੀਅਲ ਮੁਲਕ ਹੈ ਉਹਨਾਂ ਵਿੱਚੋਂ ਕੈਨੇਡਾ ਦਾ ਮੇਰੇ ਆਪਣੇ ਐਕਸਪੀਰੀਅੰਸ ਮੁਤਾਬਕ ਸਭ ਤੋਂ ਲੋਅਰ ਲੈਵਲ ਆ। ਇਹਦਾ ਕਾਰਨ ਇਹ ਆ ਕਿ ਇੱਥੋਂ ਅਸੀਂ ਕੋਈ ਨਾ ਅੱਜ ਤੱਕ ਕੋਈ ਬਹੁਤੀ ਵਧੀਆ ਕੁਆਲਿਟੀ ਪੈਦਾ ਕੀਤੀ ਆ, ਨਾ ਕੋਈ ਕੁਆਲਿਟੀ ਬ੍ਰਾਂਡ ਪ੍ਰੋਡਕਟ ਕੀਤੀ ਆ ਪੈਦਾ ਜਿਹਦੇ ਤੇ ਅਸੀਂ ਮਾਣ ਕਰ ਸਕੀਏ, ਤੇ ਜਿਹੜਾ ਸਾਡਾ ਉਹ ਕਲਚਰ ਉਸ ਚੀਜ਼ ਤੇ ਡਿਪੈਂਡ ਕਰਦਾ ਨਾ। ਹੁਣ ਆਪਾਂ ਕਹਿ ਲਓ ਕਿ ਅਸੀਂ ਬਹੁਤ ਵਧੀਆ ਕੋਈ ਚੀਜ਼ ਪੈਦਾ ਕਰ ਰਹੇ, ਮੰਨ ਲਓ ਡੈਰੀ ਪ੍ਰੋਡਕਟ ਵਧੀਆ ਪੈਦਾ ਕਰ ਰਹੇ, ਸਾਨੂੰ ਉਸ ਗੱਲ ਤੇ ਮਾਣ ਹੁੰਦਾ। ਜਿਵੇਂ ਅਸੀਂ ਕੋਈ ਮੁਲਕ ਆ ਉਹ ਵਾਈਨ ਹੀ ਪੈਦਾ ਕਰਦੇ ਆ, ਉਹਨਾਂ ਨੂੰ ਇਸ ਗੱਲ ਤੇ ਮਾਣ ਆ ਵੀ ਸਾਡੀ ਜਿਹੜੀ ਵਾਈਨ ਆ ਵਰਲਡ ਵਿੱਚ ਮਸ਼ਹੂਰ ਆ। ਸੋ ਜਿਹੜੀ ਉਹਨਾਂ ਦੀ ਕੁਆਲਿਟੀ ਬਣਾਈ ਹੋਈ ਆ ਉਹ ਉਹਦੇ ਉੱਤੇ ਚੱਲਦਿਆਂ ਹੋਇਆ ਉਹਨੂੰ ਬਰਕਰਾਰ ਰੱਖਦੇ ਆ। ਹਾਂਜੀ, ਜਦੋਂ ਉਹਨਾਂ ਨੇ ਆਪਣੀ ਕੁਆਲਿਟੀ ਲੋਅ ਕਰ ਲਈ ਉਦੋਂ ਹੀ ਉਹਨਾਂ ਦਾ ਜਿਹੜਾ ਆ ਵਰਕ ਐਥਿਕ ਲੋਅ ਹੋ ਗਿਆ, ਉਹਨਾਂ ਦਾ ਜਿਹੜਾ ਇੰਡਸਟਰੀਅਲ ਸਟੈਂਡਰਡ ਲੋਅ ਹੋ ਜਾਂਦਾ, ਇਹ ਮਤਲਬ ਹੁੰਦਾ ਹੀ ਆਇਆ। ਸੋ ਮੇਰਾ ਕਹਿਣ ਤੋਂ ਮਤਲਬ ਇਹ ਆ ਵੀ ਜਿਹੜਾ ਮੁਲਕ ਦਾ ਜਿਹੜੇ ਉਹਦੇ ਮੋਹਰੇ ਅੱਗੇ ਆਗੂ ਹੁੰਦੇ ਜਾਂ ਲੀਡਰ ਹੈਗੇ, ਜਦੋਂ ਤੱਕ ਉਹ ਇਸ ਗੱਲ ਨੂੰ ਨਜ਼ਰ ਅੰਦਾਜ਼ ਵਿੱਚ ਰੱਖਦੇ ਆ ਵੀ ਅਸੀਂ ਆਪਣੀ ਕੁਆਲਿਟੀ ਨੂੰ ਆਪਣੇ ਕਲਚਰ ਨੂੰ ਕਿਵੇਂ ਹੈਲਥੀ ਰੱਖਣਾ ਆ ਉਹਦੇ ਤੇ ਜ਼ਿਆਦਾ ਫੋਕਸ ਰੱਖਦੇ, ਉਦੋਂ ਤੱਕ ਉਹਨਾਂ ਦਾ ਜਿਹੜਾ ਮੁਲਕ ਜਿਹੜਾ ਆ ਸਹੀ ਤਰੀਕੇ ਨਾਲ ਜਿਹੜੀ ਉਹਨਾਂ ਦੀ ਪਬਲਿਕ ਵੀ ਚੱਲਦੀ ਰਹਿੰਦੀ। ਤੇ ਜਿੱਥੇ ਜਦੋਂ ਬੇਈਮਾਨੀ ਵਰਗੀ, ਜਿਵੇਂ ਸਾਡੇ ਆਪਣਾ ਕਲਚਰ ਹੈ ਵੀ ਪੈਸੇ ਤੇ ਮੈਨੂੰ ਉਨੇ ਮਿਲਣੇ ਆ, ਹਾਂਜੀ ਮੈਂ ਜੋ ਕਰਾਂ ਨਾ ਕਰਾਂ, ਤੇ ਉੱਥੇ ਫਿਰ ਜਿਹੜੀ ਉਹ ਕੁਆਲਿਟੀ ਦਾ ਜਿਹੜਾ ਆ ਡਾਊਨਫਾਲ ਹੋਣਾ ਸ਼ੁਰੂ ਹੋ ਜਾਂਦਾ, ਤੇ ਉਹਨਾਂ ਦਾ ਆਪਣਾ ਜਿਹੜਾ ਅੰਦਰੂਨੀ ਮਿਆਰ ਜਿਹੜਾ ਆ ਉਹ ਨੀਵਾਂ ਹੋਣਾ ਸ਼ੁਰੂ ਹੋ ਜਾਂਦਾ, ਫਿਰ ਜਿਹੜੀ ਉਹਨਾਂ ਦੀ ਔਲਾਦ ਆ ਉਹਦਾ ਵੀ ਮਿਆਰ ਅੱਗੋਂ ਨੀਵਾਂ ਸ਼ੁਰੂ ਹੋ ਜਾਂਦਾ, ਫਿਰ ਜਦੋਂ ਉਹਨਾਂ ਨੂੰ ਕੰਮ ਕਰਨਾ ਪੈਂਦਾ ਤੇ ਫਿਰ ਉਹਨਾਂ ਬੜੀ ਇਸ ਗੱਲ ਦੀ ਅਫਿਆਈ ਹੁੰਦੀ ਆ। ਸੋ ਇਹ ਜਿਹੜਾ ਆ ਇਸ ਤਰ੍ਹਾਂ ਦਾ ਕਲਚਰ ਬਣ ਚੁੱਕਾ ਆ। ਬਾਕੀ ਆਪਣੇ ਆਪਣੇ ਟੱਬਰ ਤੇ ਪਰਿਵਾਰ ਤੇ ਫੈਮਿਲੀ ਤੇ ਬਹੁਤ ਡਿਪੈਂਡ ਕਰਦਾ ਵੀ ਅਸੀਂ ਕਿੰਨੀ ਕੁ ਮਿਹਨਤ ਕਰਦੇ ਆ, ਤੇ ਜਿਹੜੀ ਮਿਹਨਤ ਅਸੀਂ ਆਨੈਸਟ ਕਿੰਨੀ ਕੁ ਕਰਦੇ ਆ। ਇਹਦੇ ਵਿੱਚ ਆਨੈਸਟੀ ਨੂੰ ਬਹੁਤ ਵੱਡਾ ਮੰਨਿਆ ਜਾਂਦਾ, ਜਿਹੜਾ ਬੰਦਾ ਆਨੈਸਟਲੀ ਨਾਲ ਆਨੈਸਟਲੀ ਹਾਰਡ ਵਰਕ ਕਰਦਾ ਨਾ ਉਹ ਹਮੇਸ਼ਾ ਹੀ ਓਨਰ ਬਣ ਜਾਊਗਾ ਉਸ ਕੰਪਨੀ ਚ। ਤੁਸੀਂ ਦੇਖ ਲਓ ਕਦੇ ਵੀ ਬੰਦਾ ਆਨੈਸਟ ਕੰਮ ਕਰਨ ਵਾਲਾ ਜਿਹਨੂੰ ਸੁਪਰਵਾਈਜ਼ਰੀ ਦੀ ਕੋਈ ਲੋੜ ਨਹੀਂ, ਉਹ ਜ਼ਰੂਰ ਹੀ ਮਾਲਕ ਬਣ ਜਾਊਗਾ ਬਿਜ਼ਨਸ ਦਾ ਕਿਸੇ ਦਿਨ ਨੂੰ। ਜਿਹਨੇ ਤਨਖਾਹ ਲੈਣੀ ਆ ਭਾਵੇਂ ਜਿਹਨੇ ਕਹਿੰਦੇ ਲੱਗਦੀਆਂ ਨੇ ਲਾਗ ਲੈਣੀ ਆ ਤੇ ਉਹ ਭਾਵੇਂ ਜਾਂਦੀ ਰਹਿੰਦੀ, ਉਹ ਲੱਗ ਹੀ ਰਹਿ ਜਾਂਦਾ ਸਾਰੀ। ਮੈਂ ਵੇਖਿਆ ਆਪਣੇ ਜਿਹੜੇ ਜਿੰਨੀ ਵੀ ਮੇਰੀ ਏਜ ਤੇ ਆਪਣਾ ਵੇਖਣ ਦਾ ਜਿਹਨੂੰ ਮੈਨੂੰ ਮੌਕਾ ਮਿਲਿਆ। ਹਾਂਜੀ, ਬਾਕੀ ਸਾਨੂੰ ਪੰਜਾਬੀਆਂ ਨੂੰ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਵੀ ਸਾਡੇ ਵੱਡੇ ਵਡੇਰੇ ਹਾਰਡ ਵਰਕਰ ਵੀ ਸੀਗੇ ਤੇ ਕੁਆਲਿਟੀ ਵਰਕਰ ਵੀ ਸੀਗੇ। ਸਾਨੂੰ ਨਾ ਤਾਂ ਆਪਣੀ ਹਾਰਡ ਵਰਕ ਛੱਡਣੀ ਚਾਹੀਦੀ, ਨਾ ਸਾਨੂੰ ਆਪਣੀ ਕੁਆਲਿਟੀ ਛੱਡਣੀ ਚਾਹੀਦੀ ਆ। ਇਸੇ ਕਰਕੇ ਸਾਨੂੰ ਇੱਜ਼ਤ ਪਾ ਮਿਲਿਆ ਇਹਨਾਂ ਮੁਲਕਾਂ ਦੇ ਵਿੱਚ, ਤੇ ਸਾਨੂੰ ਪੈਰ ਲੱਗਣ ਦੇ ਜਿਹੜੇ ਸੀ ਸਾਨੂੰ ਜ਼ਿਆਦਾ ਹੀ ਵੈਲਕਮ ਕਰਦੇ ਸੀਗੇ। ਤੇ ਜਦੋਂ ਸਾਡਾ ਇਹ ਸਟੈਂਡਰਡ ਡਾਊਨ ਹੋ ਗਿਆ ਤੇ ਸਾਡੀ ਜਿਹੜੀ ਆ ਡਿਮਾਂਡ ਵੀ ਇੱਥੇ ਜਿਹੜੀ ਆ ਘੱਟ ਜਾਣੀ ਆ ਵੀ ਇਹ ਬੰਦੇ ਹੁਣ ਕਿਸੇ ਕੰਮ ਦੇ ਨੀ, ਇਹਨਾਂ ਨੂੰ ਨਾ ਸੱਦੋ ਇੱਥੇ।
ਤੁਸੀਂ ਨਾ ਇੱਕ ਮਿੰਟ, ਸੋਰੀ ਟੂ ਇੰਟਰਪਟ ਯੂ, ਤੁਸੀਂ ਇੰਨੇ ਵਧੀਆ ਤਰੀਕੇ ਦੇ ਨਾਲ ਐਕਸਪਲੇਨ ਕੀਤਾ, ਲੌਜੀਕਲ ਐਕਸਪਲੇਨੇਸ਼ਨ ਦਿੱਤੀ ਆ, ਸਾਰਾ ਬਹੁਤ ਵਧੀਆ। ਪਰ ਜਿਹੜੇ ਹੁਣ ਸਾਡੇ ਨਾਂ ਜਿਹੜੇ ਚਾਰੇ ਪਾਸੇ ਮੂਹਰੇ ਆ ਰਹੇ ਨੇ, ਚੌਕਲੇਟ ਚੱਕਣ ਦੇ ਵਿੱਚ ਵੀ, ਦੁੱਧ ਚੋਰੀ ਕਰਨ ਚ ਵੀ, ਘਿਓ ਚੋਰੀ ਕਰਨ ਚ ਵੀ, ਐਕਸਟੋਰਸ਼ਨ ਦੇ ਵਿੱਚ ਵੀ, ਹਾਂਜੀ ਸਾਰੇ ਪਾਸੇ, ਫਿਰ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸਾਡੇ ਚ ਕੋਈ ਮਤਲਬ ਅਲਟੀਮੇਟ ਤਾਂ ਇਹੀ ਹੋ ਨਾ ਵੀ ਇਹੋ ਜਿਹੇ ਨੇ ਸਾਰੇ, ਇੱਕੋ ਬਰੱਸ਼ ਨਾਲ ਪੇਂਟ ਕਰਨ ਦੇ ਲੋਕ। ਇਹ ਤਾਂ ਹੁਣ ਆਪਾਂ ਆਪਣੀਆਂ ਗੱਲਾਂ ਕਰ ਰਹੇ ਹਾਂ ਨਾ, ਪਰ ਬਾਹਰ ਬੈਠੇ ਲੋਕ ਫਿਰ ਆਪਾਂ ਨੂੰ ਹੁਣ ਆਏ ਪੇਂਟ ਕਰਨ ਲੱਗਣਗੇ, ਉਹਦਾ ਕੀ ਜਵਾਬ?
ਏਦਾਂ ਹੀ ਹੈ, ਜਦੋਂ ਫਿਰ ਉਹਨਾਂ ਨੂੰ ਲੱਗਣਾ ਵੀ ਇਹਨਾਂ ਦੇ ਵਿੱਚ ਦੇਖੋ ਇੱਕ ਮੱਝ ਗੰਦੀ ਹੋਏ ਤਾਂ ਸਾਰਾ ਛੱਪੜ ਕਰ ਦਿੰਦੀ ਗੰਦਾ, ਫਿਰ ਇਹ ਥੋੜਾ ਪਤਾ ਲੱਗਦਾ ਵੀ ਕਿਹੜੀ ਮੱਝ ਜਿਹੜੀ ਆ ਓਰਿਜਨਲੀ ਰਿਸਪਾਂਸੀਬਲ ਸੀਗੀ। ਇਸ ਗੱਲ ਦਾ ਸਾਨੂੰ ਬਿਲਕੁਲ ਧਿਆਨ ਰੱਖਣਾ ਚਾਹੀਦਾ ਆ, ਜੇ ਅਸੀਂ ਆਪਣੇ ਆਪ ਨੂੰ ਜਿਹੜਾ ਇੱਕ ਵਰਕ ਕਲਚਰ ਆ ਉਹੀ ਸਾਡਾ ਪ੍ਰਾਈਡ ਕਲਚਰ ਹੁੰਦਾ, ਉਹਦੇ ਤੇ ਹੀ ਮੋਸਟ ਸਾਡੀ ਜਿਹੜੀ ਆ ਮੈਜੋਰਿਟੀ ਆਫ ਜਿਹੜੀ ਲਾਈਫ ਦੇ ਸਾਡੇ ਐਸੈਟਸ ਆ ਉਹਦੇ ਤੇ ਬੇਸਡ ਹੁੰਦੇ ਆ। ਭਾਵੇਂ ਕਿ ਜਿੰਨਾ ਮਰਜ਼ੀ ਵੀ ਕਹਿੰਦੇ ਆਵਾ ਉੱਤ ਜਾਵੇ, ਫਿਰ ਵੀ ਜੇ ਸਾਡੇ ਵਿੱਚ ਕੋਈ ਕੁਆਲਿਟੀ ਹੈਗੀ ਆ ਜਾਂ ਸਾਡੇ ਕੋਲ ਸਟੈਂਡਰਡ ਹੈਗਾ, ਸਾਨੂੰ ਉਹ ਜ਼ਰੂਰ ਹੀ ਬਰਕਰਾਰ ਰੱਖਣਾ ਚਾਹੀਦਾ ਆ, ਔਰ ਦੱਸਣਾ ਵੀ ਚਾਹੀਦਾ ਆ ਵੀ ਮਤਲਬ ਇਹਦੇ ਕਾਰਨ ਕੀ ਆ। ਹੁਣ ਜਿਹੜੇ ਵਿਹਲੜ ਬੰਦਿਆਂ ਦੇ ਉੱਥੋਂ ਨਿਆਣੇ ਆਏ ਹੋਏ ਆ ਜਿਨ੍ਹਾਂ ਨੇ ਮੁਕਤੀਆਂ ਖਾਧੀਆਂ ਹੋਈਆਂ ਜਾਂ ਸਰਕਾਰੀ ਨੌਕਰੀਆਂ ਵਾਲੇ ਸੀਗੇ, ਉਹਨਾਂ ਨੇ ਇਹੋ ਹੀ ਭਰਨਾ ਵੀ ਸਾਨੂੰ ਵੀ ਇੱਥੇ ਕਿਸੇ ਨਾ ਕਿਸੇ ਤਰੀਕੇ ਨਾਲ ਇਹੋ ਜਿਹਾ ਹੀ ਦਾਅ ਲੱਗ ਜਾਵੇ, ਸਾਨੂੰ ਮਿਹਨਤ ਨਾ ਕਰਨੀ ਪਵੇ, ਅਸੀਂ ਓਵਰਨਾਈਟ ਹੀ ਰਿਚ ਬਣ ਜਾਈਏ। ਹੁਣ ਇੱਥੇ ਕਈ ਓਵਰਨਾਈਟ ਰਿਚ ਪੂਰਾ ਰਿਚ ਆਦਮੀ ਸੰਘ ਦਾ ਕਿਉਂ ਮੈਂ ਆਪਣੀ ਜ਼ਿੰਦਗੀ ਪੂਰਾ ਰਿਚ ਵਰਕ ਕੀਤਾ ਹਾਰਡ ਵਰਕ ਕੀਤਾ ਓਨੈਸਟ ਕੀਤਾ ਮੈਂ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਰਿਚ ਸੰਘਦਾ ਜਿਨ੍ਹਾਂ ਨੇ ਬੇਈਮਾਨੀ ਨਾਲ ਪੈਸੇ ਕਮਾਏ ਆ ਮੈਨੂੰ ਇਹ ਨੀ ਸਮਝਦਾ ਵੀ ਆਪਣੇ ਆਪ ਨੂੰ ਰਿਚ ਕਿੱਥੋਂ ਸਮਝ ਰਹੇ ਆ ਜੇ ਉਹਨਾਂ ਨੂੰ ਉਹ ਰਿਚ ਲੱਗਦਾ ਆ ਤੇ ਫਿਰ ਉਹਨਾਂ ਦੇ ਨਿਆਣਿਆਂ ਨੇ ਵੀ ਅੱਗੋਂ ਉਹੀ ਕੰਮ ਕਰਨਾ
ਬਰਾਬਰ ਬਿਲਕੁਲ ਮਿਹਰਬਾਨੀ ਜੀ ਮਿਹਰਬਾਨੀ ਅੱਜ ਕੱਲ੍ਹ ਤਾਂ ਬੜਾ ਓਪਨਲੀ ਕਹਿੰਦੇ ਨੇ ਜੀ ਹਮੇ ਨਾ ਯਹਾਂ ਪਰ ਕਾਮ ਕਰਨਾ ਪੜਤਾ ਹੱਥ ਸੇ ਕਾਮ ਕਰਨਾ ਪੜਤਾ ਇਸ ਲਈ ਹਮ ਤੋ ਆਪਣੇ ਦੇਸ਼ ਵਾਪਸ ਜਾ ਰਹੇ ਹਾਂ ਮਤਲਬ ਬੜਾ ਓਪਨਲੀ ਕਹਿੰਦੇ ਨੇ ਕੰਮ ਕਰਨਾ ਪੈਂਦਾ ਇਸ ਕਰਕੇ ਅਸੀਂ ਵਾਪਸ ਜਾ ਰਹੇ ਇੱਕ ਹੋਰ ਸਾਡੇ ਨਾਲ ਕਾਲਰ ਨੇ ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦਾ ਹੀ ਰਹੋ ਜੀ 416-620-1778 ਸਾਡਾ ਨੰਬਰ ਆ ਤੇ ਦੋਸਤੋ ਜੇ ਕਿਸੇ ਨੇ ਕਾਲ ਕਰਨੀ ਤਾਂ ਸਾਡੇ ਕੋਲ ਕੁਛ ਮਿੰਟ ਹੈਗੇ ਨੇ ਤੇ ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ
ਅਪਲਾਇੰਸ ਜੰਕਸ਼ਨ ਜੇ ਤੁਸੀਂ ਫਰਿੱਜ ਸਟੋਵ ਵਾਸ਼ਰ ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ 2 ਲੋਕੇਸ਼ਨ ਟੂ ਸਰਵ ਯੂ 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 ਰਿਵਰ ਮੌਂਟ ਰੋਡ ਯੂਨਿਟ 2C ਦੇ ਵਿੱਚ 905-450-0054 905-450-0054 ਅਪਲਾਇੰਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ
ਜੇ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜ ਬੜੇ ਸਸਤੇ ਭਾਅ ਲੈ ਸਕਦੇ ਹੋ ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ ਸਾਰਾ ਪੇਪਰ ਵਰਕ ਦੀ ਤੁਹਾਡੀ ਮਦਦ ਕਰਨਗੇ ਟੂ ਲੋਕੇਸ਼ਨ ਟੂ ਸਰਵ ਯੂ 2883 ਡੇਅਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ ਕਟਾਰੀਆ ਟੂਰ ਐਂਡ ਟ੍ਰੈਵਲ ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ ਰਾਜ ਕਾਰਪਟ ਐਂਡ ਫਲੋਰਿੰਗ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਹੈ ਹਾਰਡਵੁੱਡ ਫਲੋਰ ਲਗਜ਼ਰੀ ਵਾਈਨਲ ਪਲੈਂਕ ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ ਜਾਣਕਾਰੀ ਲਈ 416-953-6233 ਰਾਜ ਕਾਰਪਟ ਐਂਡ ਫਲੋਰਿੰਗ
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ
ਇਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਆਸਰਾ ਲਾਇਰਸ ਵਾਲੇ ਅਮਨਦੀਪ ਕਪਲਾ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਇਹ ਜੀ ਲਾਇਰ ਨੇ ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਹੀ ਕਰਦੇ ਨੇ ਇਸ ਕੰਮ ਦੇ ਵਿੱਚ ਮਾਹਰ ਨੇ ਪੂਰੀ ਮਹਾਰਤ ਹੈਗੀ ਆ ਬੜੀ ਸਮੂਥ ਕਲੋਜ਼ਿੰਗ ਹੋਊਗੀ ਇਹਨਾਂ ਨਾਲ ਤਾਲਮੇਲ ਕਰ ਲਿਓ ਜੇ ਤੁਸੀਂ ਕੋਈ ਵੱਡੀ ਛੋਟੀ ਪ੍ਰਾਪਰਟੀ ਖਰੀਦੀ ਆ 905-450-2020 ਇਹਨਾਂ ਦਾ ਨੰਬਰ ਹੈਗਾ ਲਓ ਜੀ ਆਪਣੀ ਗੱਲਬਾਤ ਚੱਲ ਰਹੀ ਸੀ ਵਰਕ ਕਲਚਰ ਤੇ ਮੈਂ ਸਾਡੇ ਬਹੁਤ ਹੀ ਪਿਆਰੇ ਮਿੱਤਰ ਨੇ ਉਹਨਾਂ ਨੂੰ ਲਾਈਨ ਤੇ ਲਿਆ ਮੈਂ ਉਹਨਾਂ ਦਾ ਨਾਂ ਨਹੀਂ ਦੱਸਣਾਗਾ ਪਰ ਵਰਕ ਕਲਚਰ ਬਾਰੇ ਮੈਂ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਨੀ ਚਾਹੁੰਦਾ ਵੀਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ
ਹਾਂਜੀ ਸਤਿ ਸ਼੍ਰੀ ਅਕਾਲ ਪ੍ਰਾਪ ਸਿੰਘ
ਸਤਿ ਸ਼੍ਰੀ ਅਕਾਲ ਜੀ ਤੁਸੀਂ ਕੋਈ 250-300 ਇੰਪਲੋਈਜ਼ ਨਾਲ ਡੀਲ ਕਰਦੇ ਹੋ ਤੇ ਹੁਣ ਦਾ ਹੁਣ ਤੇ ਜਾਂ ਪਿਛਲੇ 15-20 ਸਾਲਾਂ ਦੇ ਵਿੱਚ ਵਰਕ ਕਲਚਰ ਕੁਆਲਿਟੀ ਆਫ ਵਰਕ ਸਿੱਖਣ ਦੀ ਜਿਹੜੀ ਬੰਦੇ ਦੇ ਵਿੱਚ ਭਾਵਨਾ ਹੁੰਦੀ ਆ ਤੇ ਸਿੱਖ ਕੇ ਆਪਣੀ ਆਪਣੀ ਪੂਰੀ ਐਫੀਸ਼ੀਐਂਸੀ ਦਿਖਾਉਣਾ ਪੂਰਾ ਰਿਜ਼ਲਟ ਕੱਢ ਕੇ ਦੇਣਾ ਇਹਦੇ 'ਚ ਕੋਈ ਫਰਕ ਤੁਹਾਨੂੰ ਨਜ਼ਰ ਆਇਆ ਪਿਛਲੇ ਸਮੇਂ ਦੇ ਵਿੱਚ ਕੋਈ ਤਬਦੀਲੀ ਨਜ਼ਰ ਆ ਰਹੀ ਹੈ ਤੁਹਾਨੂੰ ਕੀ ਲੱਗਦਾ
5-7 ਸਾਲਾਂ ਤੋਂ ਹੁਣ ਜਿਹੜਾ ਜ਼ਿਆਦਾਤਰ ਹੈ ਨਾ ਜੀ ਹੁਣ ਕਾਫੀ ਚੇਂਜਸ ਆ ਰਹੀਆਂ ਹਨ ਜੀ ਹੁਣ ਜਿਹੜੇ ਜ਼ਿਆਦਾਤਰ ਆਪਣੇ ਕੋਲ ਜ਼ਿਆਦਾ ਬੰਦੇ ਆਉਂਦੇ ਆ ਜੀ ਉਹ ਯਾਨੀ ਉਹਨਾਂ ਦੇ ਉਹ ਵਿੱਚ ਐਕਸਪੈਕਟੇਸ਼ਨ ਉਹਨਾਂ ਦੀਆਂ ਜ਼ਿਆਦਾ ਪੈਸੇ ਵਗੈਰਾ ਉਹ ਚਾਹੁੰਦੇ ਵੀ ਈਜ਼ੀਲੀ ਆਰਾਮ ਨਾਲ ਹਨਾ ਜਲਦੀ ਬਣ ਜਾਣ ਤੇ ਉਹਨਾਂ ਕੋਲ ਕੰਮ ਵਗੈਰਾ ਇੰਨੀ ਐਫੀਸ਼ੀਐਂਸੀ ਦਿਖਾਉਂਦੇ ਨਹੀਂ ਹੈਗੇ ਤੇ ਉਹ ਵੱਧ ਤੋਂ ਵੱਧ ਉਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਈਜ਼ੀ ਤੋਂ ਈਜ਼ੀ ਜੌਬ ਕੀਤੀ ਜਾਵੇ ਤੇ ਵੱਧ ਤੋਂ ਵੱਧ ਸਾਨੂੰ ਪੈਸੇ ਮਿਲ ਜਾਣ ਕੋਈ ਰਿਸਪੋਂਸੀਬਿਲਟੀ ਨਹੀਂ ਲੈਣਗੇ ਫੇਰ ਜਿਹੜੀ ਮੈਂ ਸਭ ਨਾਲ ਵੱਡੀ ਦੇਖ ਰਿਹਾ ਜੀ ਘਾਟ ਅੱਜ ਕੱਲ੍ਹ ਸਕਿੱਲ ਦੀ ਬੜੀ ਘਾਟ ਆ ਸਕਿੱਲ ਆਪਣੇ ਬੰਦਿਆਂ ਕੋਲ ਹੈ ਨੀ ਗਾ ਹਨਾ ਜਿਵੇਂ ਸਕਿੱਲ ਜੇ ਹੋਵੇ ਵੀ ਇਹ ਤਾਂ ਅੱਜ ਵੀ ਉੱਥੇ ਬਹੁਤ ਜੋਬਸ ਆ ਸਾਰਾ ਕੁਛ ਬਹੁਤ ਜ਼ਿਆਦਾ ਸ਼ਾਰਟੇਜ ਆ ਹਲੇ ਵੀ ਬੰਦਿਆਂ ਦੀ ਦੇਖ ਲਓ ਹੁਣ ਕੰਮ ਵਗੈਰਾ ਕਾਫੀ ਸਲੋ ਚੱਲ ਰਿਹਾ ਜੀ ਤਾਂ ਵੀ ਜਿਹੜੀ ਹੈ ਨਾ ਆਪਾਂ ਨੂੰ ਬੰਦਿਆਂ ਦੀ ਕਾਫੀ ਲੋੜ ਆ ਪਰ ਉਹ ਜਿਹੜੀ ਲੋੜ ਆ ਜਿਹੜੇ ਜ਼ਿਆਦਾਤਰ ਜਿਨ੍ਹਾਂ ਨੂੰ ਕੋਈ ਨਾ ਕੋਈ ਕੋਈ ਕੰਮ ਆਉਂਦਾ ਹੋਵੇ। ਪਰ ਜ਼ਿਆਦਾਤਰ ਹੁਣ ਜਿਹੜੇ ਆਪਣੇ ਕੋਲ ਆਉਂਦੇ ਜਿਹੜੇ ਬੱਚੇ ਆਉਂਦੇ ਆ ਜਾਂ ਆਪਣੀ ਕਮਿਊਨਿਟੀ ਦੇ ਲੋਕ ਆਉਂਦੇ ਆ, ਉਹ ਉਹਨਾਂ ਕੋਲ ਕੋਈ ਆਉਂਦਾ ਨਹੀਂ। ਉਹ ਸੋ ਈਜ਼ੀ ਤੋਂ ਈਜ਼ੀ ਜੋਬ ਭਾਲਣਗੇ, ਉਹ ਕਹਿਣਗੇ ਕੋਈ ਸਿਕਿਉਰਿਟੀ ਦੀ ਜੋਬ ਹੈਗੀ ਆ ਜੀ ਉਹ ਦੇ ਦਿਓ, ਜਾਂ ਕੋਈ ਆਹ ਊਬਰ ਵਗੈਰਾ ਦੀ ਜੋਬ, ਇਸ ਤਰ੍ਹਾਂ ਦੀਆਂ ਜੋਬਸ ਕਰਕੇ ਉਹਨਾਂ ਨੂੰ ਜ਼ਿਆਦਾ ਇੰਟਰਸਟਿਡ ਹੁੰਦੇ ਆ।
ਮਤਲਬ ਸੌਖਾ ਕੰਮ ਭਾਲਦੇ ਆ, ਆਪਣੇ ਸਰੀਰ ਨੂੰ ਦਿਮਾਗ ਨੂੰ ਤਕਲੀਫ਼ ਨਹੀਂ ਦਿੰਦੇ, ਸਿੱਖਣਾ ਨਹੀਂ ਚਾਹੁੰਦੇ, ਕੁਛ
ਸਿੱਖਣਾ ਨਹੀਂ ਚਾਹੁੰਦੇ ਹੈਗੇ, ਸੌਖਾ ਕੰਮ ਤੇ ਜ਼ਿਆਦਾ ਮਨੀ ਚਾਹੁੰਦੇ ਆ
ਤੇ
ਜ਼ਿਆਦਾ ਮਿਲੇ।
ਹਾਂਜੀ, ਤੇ ਜਿਹੜੇ ਬੰਦੇ ਜੁਆਇਨ ਵੀ ਕਰ ਜਾਂਦੇ ਆ, ਤੁਹਾਨੂੰ ਹੁਣ ਦਾ ਤੇ ਪੰਜ ਸੱਤ ਸਾਲ ਪਹਿਲਾਂ ਦਾ ਫਰਕ ਕੋਈ ਨਜ਼ਰ ਆਉਂਦਾ? ਬਈ ਪਹਿਲਾਂ ਉਹੋ ਹੀ ਕੰਮ ਜਿਹੜਾ ਬੰਦਾ ਕਰਦਾ ਸੀ ਉਹ ਰੂਹ ਲਾ ਕੇ ਕਰਦਾ ਸੀ, ਹੁਣ ਜੇ ਉਹ ਕੰਮ ਵੀ ਮਿਲ ਜੇ, ਉਹਦੇ ਕੋਲ ਸਕਿੱਲ ਵੀ ਹੋ ਜੇ, ਉਨਾ ਰਿਜ਼ਲਟ ਨਹੀਂ ਕੱਢਦਾ, ਕੋਈ ਫਰਕ ਹੈਗਾ ਕਿ ਮੇਰੀ ਗੱਲ ਚ ਕੋਈ ਫਰਕ ਲੱਗਿਆ ਤੁਹਾਨੂੰ?
ਨਹੀਂ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਰਿਲਾਇਬਲ ਨਹੀਂ ਹੈਗੀ, ਮਿਹਨਤ ਰਿਲਾਇਬਲ ਨਹੀਂ ਹੈਗੀ। ਜਿਵੇਂ ਹੁਣ ਉਹਨਾਂ ਨੂੰ ਕੰਮ ਚਾਹੀਦਾ, ਇੱਕ ਦੋ ਦਿਨ ਕੰਮ ਕਰਨਗੇ, ਫਿਰ ਉਹ ਨਹੀਂ ਰੈਗੂਲਰ ਨਹੀਂ ਕੰਟੀਨਿਊਸ ਨਹੀਂ ਕਰਨਗੇ, ਫਿਰ ਉਹ ਕਹਿਣਗੇ ਬਹਾਨਾ ਲਾ ਦਿੰਦੇ ਆ, ਮੈਂ ਗਿਰ ਗਿਆ ਜੀ, ਅਸੀਂ ਪਾਰਟੀ ਤੇ ਜਾਣਾ, ਅਸੀਂ ਬਾਹਰ ਆ, ਵੀ ਯਾਨੀ ਰੈਗੂਲਰ ਨਹੀਂ ਕਰਨਾ ਚਾਹੁੰਦੇ। ਉਹ ਸਿਰਫ ਉਹਨਾਂ ਕੋਲ ਕੰਮ ਕਰਨਾ ਚਾਹੁੰਦੇ ਆ ਵੀ ਜਿੰਨਾ ਉਹਨਾਂ ਦਾ ਥੋੜਾ ਜਿਹਾ ਗੁਜ਼ਾਰਾ ਹੋ ਜਾਵੇ, ਬਸ ਇਹ ਤੋਂ ਵੱਧ ਨਹੀਂ ਕਰਨਾ ਚਾਹੁੰਦੇ ਹੈਗੇ ਉਹ।
ਮਤਲਬ ਉਹ ਆਪਣੇ ਸਰੀਰ ਤੇ ਆਪਣੇ ਦਿਮਾਗ ਨੂੰ ਫੁੱਲ ਪੋਟੈਂਸ਼ੀਅਲ ਤੇ ਨਹੀਂ ਕੰਮ ਕਰਦੇ ਉਹ, ਤਾਂ ਕਿ ਵੱਧ ਤੋਂ ਵੱਧ ਆਪਣੀ ਕਿਰਤ ਦਾ ਮੁੱਲ ਉਹਨਾਂ ਨੂੰ ਮਿਲ ਸਕੇ। ਆਪਣਾ ਯਾਨੀ ਜਿਹੜਾ ਪੋਟੈਂਸ਼ੀਅਲ ਆ, ਫਿਜ਼ੀਕਲ ਐਂਡ ਮੈਂਟਲ ਲੇਬਰ ਆ, ਇਹਨੂੰ ਕਨਵਰਟ ਨਹੀਂ ਕਰਦੇ ਪੈਸਿਆਂ ਦੇ ਵਿੱਚ, ਦੋਸ਼ ਦੇ ਵਿੱਚ ਸਾਨੂੰ ਕੰਮ ਨਹੀਂ ਮਿਲਦਾ। ਹਾਂਜੀ
ਹਾਂਜੀ, ਮੇਨ ਤਾਂ ਇਹੀ ਹੈ ਵੀ ਉਹਨਾਂ ਨੂੰ ਇੱਕ ਤਾਂ ਸਕਿੱਲ ਦੀ ਕਮੀ ਆ, ਦੂਜਾ ਫਿਰ ਉਹਨਾਂ ਚ ਕੋਈ ਹੈ ਵੀ ਨਹੀਂ ਨਾ ਕੋਈ ਇਸ ਤਰ੍ਹਾਂ ਦਾ, ਵੀ ਇੰਨੇ ਮਿਹਨਤੀ ਵੀ ਨਹੀਂ ਹੈਗੇ, ਫਿਰ ਉਹਨਾਂ ਚ ਡਿਸਿਪਲਿਨ ਦੀ ਬਹੁਤ ਵੱਡੀ ਘਾਟ ਆ। ਫਿਰ ਡਿਸਿਪਲਿਨ ਦੀ ਘਾਟ ਆ। ਹੁਣ ਤੁਸੀਂ ਦੂਜੇ ਆਪਾਂ ਦੇਖਦੇ ਆ, ਦੂਜੀਆਂ ਕਮਿਊਨਿਟੀਆਂ ਦੇ ਜਾਂ ਦੂਜੇ ਬੰਦੇ ਜਿਹੜੇ ਆਉਂਦੇ ਆ, ਉਹ ਜ਼ਿਆਦਾ ਡਿਸਿਪਲਿਨ ਚ ਨੇ, ਜ਼ਿਆਦਾ ਓਨੈਸਟ ਵੀ ਨੇ, ਉਹ ਜ਼ਿਆਦਾ ਡਿਸਿਪਲਿਨ ਚ ਵੀ ਰਹਿੰਦੇ ਇਹਨਾਂ ਨਾਲੋਂ ਆਪਣੇ ਬੰਦੇ।
ਤੁਸੀਂ ਇੰਨੇ ਸਾਲਾਂ ਤੋਂ ਡੀਲ ਕਰ ਰਹੇ ਹੋ ਲੋਕਾਂ ਦੇ ਨਾਲ, ਇੱਕ ਮੈਨੂੰ ਇੱਕ ਸਵਾਲ ਦਾ ਬੜਾ, ਮੈਨੂੰ ਪਤਾ ਤੁਹਾਡੇ ਕੋਲ ਸਮਾਂ ਬਹੁਤ ਥੋੜਾ, ਤੁਹਾਡਾ ਧੰਨਵਾਦ, ਤੁਸੀਂ ਬਿਜ਼ੀ ਸਕੈਡਿਊਲ ਚ ਟਾਈਮ ਕੱਢਿਆ। ਬਈ ਜਿਹੜੀ ਇੱਕ ਨਾ ਸਿੱਖਣ ਦੀ ਪ੍ਰਵਿਰਤੀ ਹੁੰਦੀ ਆ, ਬੰਦੇ ਚ ਸਿੱਖਣ ਦੀ ਭਾਵਨਾ ਹੁੰਦੀ ਆ, ਤੁਹਾਨੂੰ ਇਹ ਲੱਗਦਾ ਵੀ ਪਹਿਲਾਂ ਬੰਦਿਆਂ ਚ ਸਿੱਖਣ ਦੀ ਭਾਵਨਾ ਜ਼ਿਆਦਾ ਸੀ ਤੇ ਹੁਣ ਵਾਲੇ ਬੰਦਿਆਂ ਚ ਸਿੱਖਣ ਦੀ ਭਾਵਨਾ ਹੁਣ ਵਾਲੇ ਇਨਸਾਨਾਂ ਚ ਘੱਟ ਆ, ਉਹ ਸਿਰਫ ਸਰਫੇਸ ਨੌਲੇਜ ਅਟੇਨ ਕਰਨਾ ਚਾਹੁੰਦੇ ਆ, ਗੇਨ ਕਰਨਾ ਚਾਹੁੰਦੇ, ਉਹ ਡੀਪਲੀ ਜਾਂਦੇ ਨੀ? ਕਿ ਮੈਨੂੰ ਭੁਲੇਖਾ ਇਸ ਗੱਲ ਦਾ?
ਨਹੀਂ ਨਹੀਂ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਉਹਨਾਂ ਨੂੰ ਐਂ ਵੀ ਜਲਦੀ ਤੋਂ ਜਲਦੀ ਨਾ ਮਨੀ ਆਵੇ, ਜਲਦੀ ਤੋਂ ਜਲਦੀ ਆਵੇ। ਕੁਛ ਜਿਹੜੀ ਟੈਕਨੋਲੋਜੀ ਇੱਕੋਦਮ ਚੇਂਜ ਹੋਈ ਆ, ਉਹਨਾਂ ਦੇ ਨਾਲ ਉਹ ਥੋੜੇ ਜਿਹੇ ਹੋਰ ਲੇਜ਼ੀ ਹੋ ਗਏ ਆ, ਉਹਨਾਂ ਚ ਇੰਨੀ ਜ਼ਿਆਦਾ ਉਹ ਚਾਹੁੰਦੇ ਨਹੀਂ ਹੈਗੇ ਵੀ ਇੰਨਾ ਜ਼ਿਆਦਾ ਲਰਨ ਕਰਨਾ ਨਹੀਂ ਚਾਹੁੰਦੇ। ਉਹ ਕਹਿੰਦੇ ਵੀ ਈਜ਼ੀ ਜਲਦੀ ਤੋਂ ਜਲਦੀ ਮਨੀ ਬਣੇ, ਜਲਦੀ ਘੱਟ ਸਿੱਖਣਾ ਪਵੇ ਤੇ ਜਲਦੀ ਜੋ ਜਲਦੀ ਮਨੀ ਬਣੇ। ਹੁਣ ਮੈਂ ਜੀ ਇੱਕ ਲਾਸਟ ਪਿੱਛੇ ਜੇ ਕੰਮ ਕਰਾਇਆ ਆਪਣਾ, ਹਨਾ, ਤੇ ਬੇਸਮੈਂਟ ਦੇ ਵਿੱਚ ਨਾ ਆਪਣਾ ਪਲੰਬਰ ਦਾ ਕੰਮ ਕਰਾਇਆ।
ਹਾਂਜੀ,
ਤੁਸੀਂ ਦੇਖੋ ਵੀ ਉਹ ਪਲੰਬਰ ਦਾ ਕੰਮ ਆਪਣੇ ਬੰਦੇ ਬਹੁਤ ਘੱਟ ਕਰਦੇ ਆ। ਉਹ ਪਾਈਪ ਪਾਉਣੀ ਸੀ ਉਹਨਾਂ ਨੇ, ਅੱਧਾ ਇੰਚ ਦੀ ਪਾਈਪ ਸੀ, ਉਹ ਪਾਉਣਾ ਦੀ ਪਾਉਣੀ ਸੀਗੀ ਉਹਦੇ ਵਿੱਚ, ਹਨਾ। ਤੁਸੀਂ ਦੇਖੋ ਵੀ ਆਪਣਾ ਯੂਕਰੇਨ ਦਾ ਸੀਗਾ ਬੰਦਾ, ਉਹ ਕੋਈ ਉਹ ਖਾਸ ਕੰਮ ਨਹੀਂ, ਕੋਈ ਕੁਛ ਨਹੀਂ, ਹਨਾ ਜੀ। ਉਹ ਇੱਕ ਦਿਨ ਦੇ ਵਿੱਚ ਕੰਮ ਕਰਕੇ ਚਲਿਆ ਗਿਆ ਤੇ $3500 ਲੈ ਗਿਆ, ਉਹਦੀ ਕੋਸਟ ਮਸੀ $400-500 ਹੋ ਗਈ।
ਅੱਛਾ ਅੱਛਾ ਜੀ,
$400-500 ਪਲੰਬਰ ਦਾ ਕੰਮ। ਹੁਣ ਆਪਣੇ ਬੰਦੇ ਵੀ ਕਰਦੇ ਪਲੰਬਰ ਦਾ ਕੰਮ, ਪਰ ਉਹ ਨਹੀਂ ਆਉਂਦਾ ਹੈਗਾ ਉਹਨਾਂ ਨੂੰ, ਕਿਉਂਕਿ ਉਹ ਸਿੱਖਣਾ ਪੈਂਦਾ, ਉਹਦੇ ਵਿੱਚ ਥੋੜਾ ਟਾਈਮ ਲੱਗਦਾ, ਜਾਂ ਇਹਨਾਂ ਨੂੰ ਪਤਾ ਨਹੀਂ ਹੁਣ ਇਹ ਕਿਵੇਂ ਕਰਦੇ ਆ, ਇਹਨਾਂ ਨੂੰ ਇੰਨੀ ਨੌਲੇਜ ਨਹੀਂ ਹੈਗੀ। ਪਰ ਉਹ ਇੱਕ ਦਿਨ ਚ ਬੰਦਾ ਕੰਮ ਕਰਕੇ, ਸਿਰਫ ਉਹਨੇ ਪਾਈਪ ਪਾਈ ਆ ਥੱਲੇ ਅੰਡਰਗਰਾਉਂਡ, ਤੇ ਉਹਦੇ $400 ਤੋਂ ਲੈ ਕੇ $500 ਕੋਸਟ ਸੀ ਤੇ $3500 ਲੈ ਗਿਆ।
ਇਹਦਾ ਮਤਲਬ ਹੱਥ ਦਾ, ਹਾਂਜੀ ਹੱਥ ਦਾ, ਸੋਰੀ ਟੂ ਇੰਟਰਪਟ, ਹੱਥ ਦਾ ਕੰਮ ਕਰਨ ਵਾਲਿਆਂ ਦੇ ਅਜੇ ਵੀ ਬਹੁਤ ਵੱਧ ਪੈਸੇ ਬਣ ਸਕਦੇ ਆ ਉਹਨਾਂ ਨੂੰ?
ਅੱਜ ਵੀ ਬਣਦੇ ਆ ਜੀ, ਅੱਜ ਵੀ ਬਣਦੇ ਆ, ਪਰ ਤੁਹਾਨੂੰ ਕੋਈ ਨਾ ਕੋਈ ਸਕਿੱਲ ਹੋਣਾ ਚਾਹੀਦਾ ਤੁਹਾਡੇ ਹੱਥ ਦੇ ਵਿੱਚ।
ਬਿਲਕੁਲ, ਹਾਂਜੀ ਕੈਰੀ ਓਨ।
ਹਾਂਜੀ, ਮੈਂ ਉਹੀ ਕਹਿੰਦਾ, ਤੁਸੀਂ ਦੇਖ ਲਓ ਵੀ ਅੱਜ ਵੀ ਤੁਹਾਨੂੰ ਪਲੰਬਰ ਲੈਣਾ ਹੋਵੇ, ਐਚਵੈਕ ਦਾ ਕੰਮ ਕਰਾਉਣਾ ਹੋਵੇ, ਇਲੈਕਟ੍ਰੀਸ਼ੀਅਨ ਦਾ ਕੰਮ ਹੋਵੇ, ਇਹ ਐਚਵੈਕ ਦਾ ਕੰਮ ਵਿਦਇਨ 1 ਈਅਰ, ਮੇਰੇ ਕੋਲ ਮੁੰਡੇ ਕੰਮ ਕਰਦੇ ਸੀ, ਵਿਦਇਨ 1 ਈਅਰ ਉਹਨਾਂ ਨੇ ਸਿਰਫ ਸਪੈਂਡ ਕੀਤਾ ਜੀ। ਉਹ ਅੱਜ ਵੀ $500 ਤੋਂ ਲੈ ਕੇ $1000 ਤੱਕ ਕਮਾਉਂਦੇ ਦਿਨ ਦਾ ਜੀ।
ਕੀ ਬਾਤ ਹੈ, ਇਹਦਾ ਮਤਲਬ ਕੰਮ ਚ ਮਹਾਰਤ ਹੋਣੀ ਚਾਹੀਦੀ, ਐਕਸਪਰਟੀਜ਼ ਹੋਣੀ ਚਾਹੀਦੀ, ਕੰਮ ਪੂਰਾ ਸਿੱਖੋ, ਹੈ ਜੀ,
ਪੂਰਾ ਹੋਣ, ਡੈਡੀਕੇਟਡ ਹੋਣ ਕੰਮ ਦੇ ਪ੍ਰਤੀ।
ਮਿਹਰਬਾਨੀ ਵੀਰ ਜੀ, ਮਿਹਰਬਾਨੀ, ਤੁਸੀਂ ਬਿਜ਼ਨਸ ਕੈਜੂ ਚ ਟਾਈਮ ਕੱਢਿਆ, ਧੰਨਵਾਦ ਤੁਹਾਡਾ ਬਹੁਤ ਬਹੁਤ। ਦੋਸਤੋ, ਇਹ ਸਨ ਸਾਡੇ ਦੋਸਤ, ਬਹੁਤ ਲੋਕ, ਮੇਰਾ ਖਿਆਲ 250-300 ਕੋਈ ਬੰਦਾ ਇਹਨਾਂ ਕੋਲ ਕੰਮ ਕਰ ਚੁੱਕਿਆ ਤੇ ਹੁਣ ਵੀ ਬਹੁਤ ਲੋਕ ਕੰਮ ਕਰਦੇ ਨੇ। ਲਓ ਜੀ, ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਪੰਜਾਬੀਆਂ ਦੀ ਪਹਿਲੀ ਪਸੰਦ, ਸਮੋਸਾ ਐਂਡ ਸਵੀਟ ਫੈਕਟਰੀ, ਸਵੀਟਸ, ਸਨੈਕਸ ਐਂਡ ਸੋ ਮਚ ਮੋਰ। ਹੁਣ 3 ਲੋਕੇਸ਼ਨਸ ਨੂੰ ਸਰਵ ਕਰਦੇ, 2 ਇਨ ਬ੍ਰੈਂਪਟਨ ਐਂਡ 1850 ਐਲਬੀਅਨ ਰੋਡ, ਇਟੋਪੀਕੋ, 4162131165।
HK Tire Center to cars and trucks se brand new ya old tires le sakde ho.
BF Godrej, Hancock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 6472954600 6742956400. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ।
ਹੋ ਗਿਆ ਨਾ ਹੈਰਾਨ?
ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ।
ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚੰਦੀਪ ਬਰਾੜ ਨੂੰ ਹੁਣੇ ਕਾਲ ਕਰੋ 6437384436।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋ ਕੰਸਟਰਕਸ਼ਨ 410-841-0478 ਸਰਵ ਲੋ ਕੰਸਟਰਕਸ਼ਨ।
ਪਿੰਡ ਦਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਮਨਪ੍ਰੀਤ ਸਿੰਘ ਬਰਾੜ CPA ਸਪਾਂਸਰ ਕਰਦੇ ਨੇ। ਰਾਈਜ਼ CPA LLP ਇਹਨਾਂ ਦੀ ਕੰਪਨੀ ਆ। ਇਹ ਅਕਾਊਂਟਿੰਗ, ਟੈਕਸ ਐਡਵਾਈਜ਼ਰੀ ਸਰਵਿਸਿਜ਼ ਦਿੰਦੇ ਨੇ। ਬਹੁਤ ਮਾਹਰ ਅਕਾਊਂਟੈਂਟ ਨੇ ਜੀ ਇਹ। ਇਹਨਾਂ ਦਾ ਜਿਹੜਾ ਆਫਿਸ ਆ ਉਹ 1625 ਸਟੀਲਜ਼ ਐਵਨਿਊ ਈਸਟ, ਯਾਨੀ ਸਟੀਲਜ਼ ਤੇ ਐਡਵਾਂਸ ਜਾਂ ਕਹਿ ਲਓ ਸਟੀਲਜ਼ ਤੇ ਡਿਕਸੀ ਦੇ ਇੰਟਰਸੈਕਸ਼ਨ ਕੋਲੇ ਆ। 6478471000 ਇਹਨਾਂ ਦਾ ਨੰਬਰ ਆ। 6478471000 ਤੁਸੀਂ ਟੈਕਸ ਸਰਵਿਸਿਜ਼ ਲੈਣੀਆਂ, ਪਰਸਨਲ, ਸੈਲਫ ਇੰਪਲਾਇਡ ਟੈਕਸ ਈ ਫਾਈਲ ਕਰਨੀ ਆ, ਕਾਰਪੋਰੇਟ ਟੈਕਸਿਸ, ਅਸਟੇਟ ਟਰੱਸਟ ਰਿਟਰਨਸ, ਪਾਰਟਨਰਸ਼ਿਪ ਟੈਕਸ ਰਿਟਰਨਸ, ਨਾਟ ਫਾਰ ਪ੍ਰੋਫਿਟ ਟੈਕਸ ਰਿਟਰਨਸ ਭਰਨੀਆਂ ਨੇ, ਫਾਈਨੈਂਸ਼ੀਅਲ ਸਟੇਟਮੈਂਟਸ ਚਾਹੀਦੀਆਂ ਨੇ, ਪ੍ਰੋਜੈਕਸ਼ਨ ਰਿਪੋਰਟਸ, ਬੁੱਕ ਕੀਪਿੰਗ, HST, WSIB, ਪੇਰੋਲ ਸਰਵਿਸ ਚਾਹੀਦੀ ਆ, HST, ਰਿਬੇਟ ਐਪਲੀਕੇਸ਼ਨ, ਕਾਰਪੋਰੇਟ ਰੀਆਰਗੇਨਾਈਜੇਸ਼ਨ। ਗੱਲ ਕੀ ਜੀ, ਤੁਸੀਂ ਜਿੰਨਾ ਵੀ ਅਕਾਊਂਟਸ ਤੇ ਟੈਕਸੇਸ਼ਨ ਨਾਲ ਸਬੰਧਤ ਕੰਮ ਹਨ ਤੇ ਇਹਨਾਂ ਕੋਲ ਜਾਓ। ਬੜੀ ਐਕਸਪਰਟੀਜ਼ ਆ ਇਹਨਾਂ ਨੂੰ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਇਧਰੋਂ ਉਧਰੋਂ ਸੁਣ ਲੈਂਦੇ ਹਾਂ, ਬਾਅਦ ਚ ਪਤਾ ਲੱਗਦਾ ਵੀ ਕਿਸੇ ਪ੍ਰੋਫੈਸ਼ਨਲ ਬੰਦੇ ਕੋਲ ਜਾ ਕੇ ਵੀ ਉਨ੍ਹਾਂ ਚ ਸੱਚਾਈ ਨਹੀਂ ਹੁੰਦੀ। ਇਸ ਕਰਕੇ ਹਮੇਸ਼ਾ ਮਾਹਰ ਪ੍ਰੋਫੈਸ਼ਨਲ ਇਨਸਾਨ ਕੋਲ ਜਾਓ। ਰਾਈਜ਼ CPA LLP, ਅਕਾਊਂਟਿੰਗ, ਟੈਕਸ ਤੇ ਐਡਵਾਈਜ਼ਰੀ ਲਈ ਤੁਸੀਂ ਮਨਪ੍ਰੀਤ ਸਿੰਘ ਬਰਾੜ 6478471000 ਇਹਨਾਂ ਨਾਲ ਸੰਪਰਕ ਕਰ ਲਿਓ। 6478471000 ਲਓ ਜੀ, ਕਾਫੀ ਸਾਰੀਆਂ ਆਪਾਂ ਗੱਲਾਂ ਕਰਨੀਆਂ। ਆਪਣੇ ਗੱਲ ਕਰਨ ਦਾ ਕੋਈ ਮਕਸਦ ਆ ਜਿਹੜਾ ਉਹ ਐਂ ਨਹੀਂ ਹੁੰਦਾ ਵੀ ਆਪਾਂ ਕਿਸੇ ਤੇ ਤਵਾ ਲਾਈਏ ਜਾਂ ਕਿਸੇ ਦੀ ਬਿਨਾਂ ਮਤਲਬ ਪ੍ਰੇਜ਼ ਕਰੀ ਜਾਈਏ। ਆਪਾਂ ਨਾ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਅਨੈਲਿਸਿਸ ਕਰਦੇ ਹਾਂ, ਸੈਲਫ ਕ੍ਰਿਟੀਸਿਜ਼ਮ ਵੀ ਕਰਦੇ ਹਾਂ, ਆਪਣਾ ਅਨੈਲਿਸਿਸ ਵੀ ਕਰਦੇ ਹਾਂ। ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਆ ਦੋਸਤੋ, ਬਹੁਤ ਮਿਹਨਤੀ ਆ। ਵੈਸੇ ਦੁਨੀਆਂ ਦੇ ਸਾਰੇ ਮਿਹਨਤੀ ਲੋਕ ਮਿਹਨਤੀ ਵੀ ਨੇ ਤੇ ਬੇਈਮਾਨ ਬੇਈਮਾਨ ਹੀ ਨੇ, ਹਨਾ। ਪਰ ਫਿਰ ਵੀ ਕਈ ਵਾਰੀ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਹੁਣ ਨਾ ਥੋੜਾ ਜਿਹਾ ਇਸ ਤਰ੍ਹਾਂ ਲੱਗਣ ਲੱਗ ਗਿਆ ਬਈ ਪਤਾ ਨਹੀਂ ਕੋ ਸਾਨੂੰ ਤੁਰੇ ਜਾਂਦੇ ਨੂੰ ਐਂ ਕਹਿ ਰਿਹਾ ਵੀ ਯਾਰ ਤੁਹਾਡੇ ਚੋਂ ਨਾ ਕਾਫੀ ਨੇ ਜਿਹੜੇ ਚੱਜ ਨਾਲ ਕੰਮ ਨਹੀਂ ਕਰਦੇ, ਜਿਹੜੇ ਠੱਗੀਆਂ ਠੋਰੀਆਂ ਮਾਰਦੇ ਨੇ। ਇਹ ਪਹਿਲਾਂ ਨਹੀਂ ਸੀ ਹੁੰਦਾ, ਇਸ ਕਰਕੇ ਆਪਣੇ ਆਪ ਨੂੰ ਕਈ ਵਾਰੀ ਇਸ ਤਰ੍ਹਾਂ ਫੀਲ ਹੋਣ ਲੱਗ ਜਾਂਦਾ। ਇਹ ਤਾਂ ਆਪਣਾ ਪਰਿਵਾਰ ਆ ਜੀ, ਆਪਾਂ ਆਪਣੇ ਪਰਿਵਾਰ ਚ ਬੈਠ ਕੇ ਗੱਲਾਂ ਪੰਜਾਬੀ ਦੇ ਵਿੱਚ ਕਰ ਰਹੇ ਹਾਂ, ਹਨਾ। ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰ ਰਹੇ ਹਾਂ, ਆਪਣੇ ਜਿਹੜੇ ਨੁਕਸ ਨੇ ਉਹ ਆਪਾਂ ਹੀ ਦੂਰ ਕਰਨੇ ਨੇ। ਬੜੇ ਪਿਆਰ ਮੁਹੱਬਤ ਦੇ ਨਾਲ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ। ਸੈਲਫ ਕ੍ਰਿਟੀਸਿਜ਼ਮ ਹੈ ਜੀ ਇਹ, ਹਨਾ, ਕਰ ਲੈਣਾ ਚਾਹੀਦਾ ਆਪਣੇ ਆਪ ਨੂੰ। ਜਿਵੇਂ ਵੀਰ ਜੀ ਸਾਡੇ ਦੋ ਤਿੰਨ ਦੋਸਤ ਮਿੱਤਰ ਗੱਲ ਕਰਕੇ ਗਏ ਨੇ ਵੀ ਸਾਡਾ ਜਿਹੜਾ ਕਲਚਰ ਆ ਉਹ ਇਮਾਨਦਾਰੀ ਵਾਲਾ ਕਲਚਰ ਆ ਵੀ ਰੂਹ ਨਾਲ ਕੰਮ ਕਰਨਾ। ਆਓ ਜੇ ਕਿਤੇ ਨੁਕਸ ਫਰਕ ਵੀ ਰਹਿ ਗਿਆ ਹੋਵੇ ਨਾ ਆਪਾਂ ਤਾਂ ਕੋਈ ਗੱਲ ਨਹੀਂ, ਅੱਗੇ ਤੋਂ ਰੂਹ ਨਾਲ ਕੰਮ ਕਰਨਾ ਸ਼ੁਰੂ ਕਰੀਏ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ। ਤੇ ਲਓ ਫਿਰ ਆਪਾਂ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ।
The views expressed on the preceding program may not necessarily be those of the owner or management of WTOR radio station.
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ। ਮੈਨੇ ਸੇਵ ਕੀਏ ਹੈ $2000।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਬਈ ਬਾਤ ਸਾਦਾ ਸੀ ਹੈ, ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ ਔਰ ਇਨ ਸਬ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ। ਆਪ ਵੀ ਆਪਣੀ ਗਾੜੀ ਔਰ ਘਰ ਕੀ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ। 6472903773 6472903773
ਟਰੱਕ ਸਰਵਿਸਿੰਗ ਖੇਤਰ ਵਿੱਚ ਓਂਟਾਰੀਓ ਦਾ ਮੋਹਰੀ ਨਾ ਕੁਇਕ ਟਰੱਕ ਲਿਊਬ ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਟ ਹੈਗੀ ਜੇ ਤੁਹਾਡਾ ਟਾਈਮ ਵੈਲਿਊ ਰੱਖਦਾ ਅਪਾਇੰਟਮੈਂਟ ਦੀ ਲੋੜ ਨਹੀਂ ਫਸਟ ਕਮ ਫਸਟ ਸਰਵਡ ਸਟੇਟ ਆਫ ਦੀ ਆਰਟ ਫੈਸਿਲਿਟੀ ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ ਫਿਲਟਰਸ ਇੰਜਨ ਦੀ ਜਾਨ ਵਧਾਉਂਦੇ ਹੋਰ ਕੀ ਚਾਹੀਦਾ ਤਿੰਨ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL ਐਗਜ਼ਿਟ 268 ਹਾਈਵੇ 401 ਕੇਂਬ੍ਰਿਜ ਐਗਜ਼ਿਟ 579 ਹਾਈਵੇ 401 ਨੈਪਨੀ ਐਗਜ਼ਿਟ 5 QEW ਫੋਰਟ ਏਰੀ ਸਰਵਿਸ ਹੋਰ ਕੁਆਲਿਟੀ ਵਿੱਚ ਸਭ ਤੋਂ ਪ੍ਰਮੁੱਖ ਨਾਂ QTL 519-622-0660 ਜੋ ਆਵੇ ਸੋ ਰਾਜ਼ੀ ਜਾਵੇ
ਹਾਊਸੀਟ ਮਹਿਲ ਦੇ ਸਾਥ ਦੀ ਆਰੋ ਦੁਨੀਆ ਹੋਈ ਦੀਵਾਨੀ ਹੋ ਸ਼ੁੱਧ ਖੋਏ ਦੀ ਜੇ ਮਠਿਆਈ ਰੱਜ ਰੱਜ ਕੇ ਤੁਸੀਂ ਖਾਣੀ ਨੌਨ ਵੈਜ ਤੇ ਵੈਜ ਫੂਡ ਦਾ ਸਵਾਦ ਬੜਾ ਤੂਫਾਨੀ ਸਾਡੇ ਸਵੀਟ ਮਹਿਲ ਦਾ ਲੱਭਣਾ ਨੀ ਕੋਈ ਸਾਨੀ
ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁੱਖਾ ਕੰਗ ਜੀ ਨੂੰ 416-679-9991 ਤੇ 416-679-9191
ਹੈਲੋ ਨਵਦੀਪ ਕੀ ਹਾਲ ਹੈ ਬਲਜੀਤ ਗੱਲ ਕਰ ਰਹੀ ਹਾਂ ਯੂਕੇ ਤੋਂ
ਤੁਸੀਂ ਕੈਨੇਡਾ ਤੋਂ ਯੂਕੇ ਗਏ ਹੋ ਤੁਹਾਨੂੰ ਰੋਮਿੰਗ